ਮਤੀ ਉਹਦਾ 10 ਬਾਪ ਉਹਦੀ 24 ਤੋਂ ਲੈ ਕੇ 31 ਆਏ ਤੱਕ। ਸੋ ਜ਼ਿਆਦਾਤਰ ਲੋਕ ਜਾਣਦੇ ਹਨ ਕਿ ਉਹਨਾਂ ਨੂੰ ਸਿਹਤਮੰਦ ਅਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਆ, ਅਤੇ ਜ਼ਿਆਦਾਤਰ ਲੋਕਾਂ ਨੂੰ ਘੱਟੋ ਘੱਟ ਇਸ ਗੱਲ ਦਾ ਅੰਦਾਜ਼ਾ ਵੀ ਆ ਕਿ ਇੱਕ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਕਿਹੋ ਜਿਹੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਚੀਜ਼ ਜਿਵੇਂ ਫਲ ਅਤੇ ਸਬਜ਼ੀਆਂ ਖਾਣਾ, ਜ਼ਿਆਦਾ ਨਾ ਖਾਣਾ, ਸ਼ੂਗਰ ਨੂੰ ਜਾਂ ਮਿੱਠੇ ਨੂੰ ਸੀਮਿਤ ਰੱਖਣਾ ਭੋਜਨ ਦੇ ਵਿੱਚ, ਅਤੇ ਫਿਰ ਵੀ ਇੱਕ ਸਿਹਤਮੰਦ ਖੁਰਾਕ ਕਿਹੋ ਜਿਹੀ ਦਿਖਾਈ ਦਿੰਦੀ ਹੈ, ਇਸ ਬਾਰੇ ਘੱਟੋ ਘੱਟ ਇੱਕ ਬੁਨਿਆਦੀ ਸਮਝ ਹੋਣ ਦੇ ਬਾਵਜੂਦ ਜ਼ਿਆਦਾਤਰ ਲੋਕਾਂ ਕੋਲ ਇੱਕ ਸਿਹਤਮੰਦ ਖੁਰਾਕ ਨਹੀਂ ਹੈ। ਇਹ ਜਾਣਨ ਵਿੱਚ ਅੰਤਰ ਆ ਜਾਂ ਫਰਕ ਆ ਕਿ ਸਾਨੂੰ ਕੀ ਕਰਨਾ ਚਾਹੀਦਾ ਜਾਂ ਅਸਲ ਵਿੱਚ ਉਸ ਨੂੰ ਕਰਨਾ, ਅਤੇ ਅਸੀਂ ਉਸ ਗਤੀਸ਼ੀਲ ਨੂੰ ਮਸੀਹੀ ਜੀਵਨ ਵਿੱਚ ਵੀ ਖੇਲਦੇ ਦੇਖਦੇ ਹਾਂ ਜਾਂ ਵਾਪਰਦਾ ਦੇਖਦੇ ਹਾਂ ਇਸ ਚੀਜ਼ ਨੂੰ। ਇੱਕ ਮਸੀਹ ਹੋਣ ਦੇ ਨਾਤੇ ਤੁਸੀਂ ਜਾਣਦੇ ਹਾਂ ਕਿ ਕੁਝ ਚੀਜ਼ਾਂ ਹਨ ਜੋ ਤੁਹਾਨੂੰ ਕਰਨੀਆਂ ਚਾਹੀਦੀਆਂ ਹਨ, ਜੋ ਤੁਹਾਨੂੰ ਫਿਰ ਵੀ ਮੁਸ਼ਕਲ ਲੱਗਦੀਆਂ, ਅਤੇ ਪ੍ਰਾਰਥਨਾ ਉਹਨਾਂ ਵਿੱਚੋਂ ਇੱਕ ਆ। ਅਤੇ ਖੁਸ਼ਖਬਰੀ ਇੱਕ ਹੋਰ ਜਿਹੜੀ ਦੂਸਰੀ ਗੱਲ ਆ, ਅਤੇ ਇੱਥੇ ਅਣਗਿਣਤ ਕਾਰਨ ਹਨ ਕਿ ਸਾਡੇ ਕੋਲ ਇਹ ਜਾਣਨ ਵਿੱਚ ਅੰਤਰ ਕਿਉਂ ਹੋ ਸਕਦਾ ਹੈ ਕਿ ਖੁਸ਼ਖਬਰੀ ਚੰਗਾ ਖੁਸ਼ਖਬਰੀ ਚੰਗੀ ਅਤੇ ਮਹੱਤਵਪੂਰਨ ਹੈ, ਅਤੇ ਫਿਰ ਵੀ ਅਸੀਂ ਇਸ ਵਿੱਚ ਸ਼ਾਮਲ ਨਹੀਂ ਹੁੰਦੇ। ਹੁਣ ਪ੍ਰਚਾਰ ਕਰਨਾ ਔਖਾ ਹੈ ਕਿਉਂਕਿ ਅਸੀਂ ਹਮੇਸ਼ਾ ਇਹ ਨਹੀਂ ਜਾਣਦੇ ਕਿ ਕੀ ਕਹਿਣਾ ਹੈ। ਤੁਸੀਂ ਦੁਨੀਆ ਦੀਆਂ ਸਾਰੀਆਂ ਖੁਸ਼ਖਬਰੀਆਂ ਅਤੇ ਮੁਆਫ਼ੀ ਸੰਬੰਧੀ ਕਿਤਾਬਾਂ ਪੜ੍ਹ ਸਕਦੇ ਹੋ, ਪਰ ਕਈ ਵਾਰ ਤੁਹਾਡੇ ਕੋਲ ਸਹੀ ਜਵਾਬ ਨਹੀਂ ਹੋਵੇਗਾ। ਪ੍ਰਚਾਰ ਕਰਨਾ ਵੀ ਔਖਾ ਹੈ ਕਿਉਂਕਿ ਇਹ ਤੁਹਾਨੂੰ ਉਹਨਾਂ ਲੋਕਾਂ ਨਾਲ ਮਤਭੇਦ ਕਰਦਾ ਹੈ ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ, ਅਤੇ ਭਾਵੇਂ ਉਹ ਨਜ਼ਦੀਕੀ ਦੋਸਤ ਅਤੇ ਪਰਿਵਾਰ ਜਾਂ ਕੁੱਲ ਅਜਨਬੀ ਹੋਣ। ਇੱਕ ਆਮ ਜਵਾਬ ਅਸਵੀਕਾਰ ਹੈ, ਅਤੇ ਉਹਨਾਂ ਮੁਸ਼ਕਲਾਂ ਦੇ ਮੱਦੇਨਜ਼ਰ ਸਾਨੂੰ ਉਤਸ਼ਾਹ ਦੀ ਲੋੜ ਹੁੰਦੀ ਹੈ। ਹੌਸਲਾ ਵੀ ਉਹ ਹੈ ਜਿਸ ਦੀ 12 ਰਸੂਲਾਂ ਨੂੰ ਲੋੜ ਸੀ, ਕਿਉਂਕਿ ਯਿਸੂ ਉਹਨਾਂ ਨੂੰ ਬਾਹਰ ਭੇਜਦਾ ਹੈ। ਪਿਛਲੇ 2 ਹਫ਼ਤਿਆਂ ਵਿੱਚ ਅਸੀਂ ਇਸ ਅੰਜੀਲ ਵਿੱਚ ਸਿੱਖਿਆ ਦੇ ਦੂਜੇ ਮਹਾਨ ਬਲੌਕ 'ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਅਸੀਂ 12 ਦੇ ਮਿਸ਼ਨ 'ਤੇ ਧਿਆਨ ਕੇਂਦਰਿਤ ਕੀਤਾ ਹੈ, ਜਿਵੇਂ ਕਿ ਯਿਸੂ ਨੇ ਇਹਨਾਂ ਆਦਮੀਆਂ ਨੂੰ ਕੁਝ ਅਜਿਹਾ ਕਰਨ ਲਈ ਭੇਜਿਆ ਜੋ ਕਿ ਔਖਾ ਹੈ। ਉਹ ਉਹਨਾਂ ਨੂੰ ਖੁਸ਼ਖਬਰੀ ਲਈ ਉਤਸ਼ਾਹਿਤ ਕਰਦਾ ਹੈ, ਅਤੇ ਤਾਂ ਜੋ ਵੀ ਉਹ ਕਹਿੰਦਾ ਹੈ ਉਸਦਾ ਦਿਲ ਇਹ ਹੈ ਪਰਮੇਸ਼ੁਰ ਨਾਲ ਸਹੀ ਸੰਬੰਧ ਰੱਖਣਾ ਅਤੇ ਸਹੀ ਢੰਗ ਨਾਲ ਸਮਝਣਾ ਕਿ ਉਹ ਕੌਣ ਹੈ ਅਤੇ ਉਹ ਕਿਹੋ ਜਿਹਾ ਹੈ, ਤੁਹਾਨੂੰ ਖੁਸ਼ਖਬਰੀ ਵਿੱਚ ਉਤਸ਼ਾਹਿਤ ਕਰੇਗਾ। ਅਤੇ ਜਦੋਂ ਕਿ ਕੁਝ ਕਹਿੰਦੇ ਹਨ ਕਿ ਧਰਮ ਸ਼ਾਸਤਰ ਪ੍ਰਚਾਰ ਵਿੱਚ ਰੁਕਾਵਟ ਹੈ, ਯਿਸੂ ਇੱਥੇ ਇਸ ਦੇ ਉਲਟ ਕਹਿੰਦਾ ਹੈ। ਚੰਗਾ ਧਰਮ ਸ਼ਾਸਤਰ ਤੁਹਾਨੂੰ ਖੁਸ਼ਖਬਰੀ ਦੇ ਕੰਮ ਵਿੱਚ ਦ੍ਰਿੜ ਅਤੇ ਵਫ਼ਾਦਾਰ ਰਹਿਣ ਵਿੱਚ ਮਦਦਗਾਰ ਹੋਵੇਗਾ। ਬੇਸ਼ੱਕ ਇਹ ਸ਼ਬਦ ਸਾਡੇ ਨਾਲ ਨਹੀਂ ਬੋਲੇ ਗਏ ਸਨ, ਉਹ 12 ਰਸੂਲਾਂ ਨੂੰ ਦਿੱਤੇ ਗਏ ਸਨ ਕਿਉਂਕਿ ਉਹ ਇਸ ਮਿਸ਼ਨ ਦੇ ਮਿਸ਼ਨ 'ਤੇ ਸ਼ੁਰੂ ਹੋਏ ਸਨ, ਅਤੇ ਇਸ ਲਈ ਅੱਜ ਦੇ ਹਵਾਲੇ ਦਾ ਸੰਦਰਭ ਇਹਨਾਂ ਆਦਮੀਆਂ ਅਤੇ ਇਤਿਹਾਸ ਦੇ ਉਸ ਖਾਸ ਸਮੇਂ ਲਈ ਵਿਲੱਖਣ ਹੈ। ਉਹਨਾਂ ਨੇ ਸਿਰਫ ਇਸਰਾਇਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਣਾ ਹੈ, ਅਤੇ ਇਹ ਉਹਨਾਂ ਲਈ ਪੁਨਰਉਥਾਨ ਤੋਂ ਵੀ ਬਾਅਦ ਬਦਲਣਾ ਸੀ। ਅਤੇ ਫਿਰ ਵੀ ਜੋ ਯਿਸੂ ਉਹਨਾਂ ਨੂੰ ਕਹਿੰਦਾ ਹੈ ਉਹ ਸਾਡੇ ਉੱਤੇ ਵੀ ਲਾਗੂ ਹੁੰਦਾ ਹੈ। ਸਾਡੇ ਸੰਦਰਭ ਅਤੇ ਸਾਡੇ ਹਾਲਾਤ ਵੱਖਰੇ ਹੋ ਸਕਦੇ ਹਨ, ਪਰ ਜਿਵੇਂ ਕਿ ਪਰਮੇਸ਼ੁਰ ਨਹੀਂ ਬਦਲਦਾ, ਇਸ ਲਈ ਇਹ ਉਪਦੇਸ਼ ਅਤੇ ਹੱਲਾਸ਼ੇਰੀ ਅੱਜ ਵੀ ਪਰਮੇਸ਼ੁਰ ਦੇ ਲੋਕਾਂ ਲਈ ਇੱਕੋ ਜਿਹੀ ਆ। ਇਸ ਲਈ ਆਓ ਅਸੀਂ ਇਸ ਅੱਜ ਦੇ ਇਸ ਹਵਾਲੇ ਨੂੰ ਅਨਪੈਕ ਕਰੀਏ ਜਾਂ ਇਸ ਬਾਰੇ ਥੋੜ੍ਹਾ ਜਿਹਾ ਵਿਚਾਰ ਵਟਾਂਦਰਾ ਕਰੀਏ। ਅੱਤਿਆਚਾਰ ਦੇ ਬਾਵਜੂਦ ਵੀ ਪ੍ਰਚਾਰ ਵਿੱਚ ਅਡੋਲ ਰਹਿਣ ਲਈ 4 ਉਤਸ਼ਾਹ ਹਨ, ਜਾਂ 4 ਗੱਲਾਂ ਜਿਹੜੀਆਂ ਸਾਨੂੰ ਉਤਸ਼ਾਹ ਕਰਦੀਆਂ ਪ੍ਰਚਾਰ ਵਿੱਚ ਅਡੋਲ ਰਹਿਣ ਲਈ। ਅਤੇ ਪਹਿਲਾ ਜੋ ਯਿਸੂ ਦਿੰਦਾ ਹੈ ਉਹ ਬਦਨਾਮ ਹੋਣ ਦੀ ਉਮੀਦ ਕਰਨਾ ਹੈ। ਇਹ ਮੇਰੀ ਪਹਿਲੀ ਗੱਲ ਹੈ, ਬਦਨਾਮ ਹੋਣ ਦੀ ਉਮੀਦ ਹੈ। ਯੇਸੂ ਨੇ ਪਹਿਲਾਂ ਹੀ 12 ਚੇਲਿਆਂ ਨਾਲ ਗੱਲ ਕੀਤੀ ਹੈ ਕਿ ਉਹਨਾਂ ਨੂੰ ਅੱਤਿਆਚਾਰ ਦੀ ਉਮੀਦ ਕਰਨ ਦੀ ਜ਼ਰੂਰਤ ਹੈ, ਅਤੇ ਇਹ ਸਾਡੇ ਹਵਾਲੇ ਤੋਂ ਪਰੇ ਵੀ ਜਾਂ ਸਾਡੇ ਹਵਾਲੇ ਤੋਂ ਬਾਅਦ ਵੀ ਜਾਰੀ ਹੈ। ਪਰ ਇੱਥੇ 24 ਅਤੇ 25 ਆਇਤਾਂ ਵਿੱਚ ਉਹ ਉਜਾਗਰ ਕਰਦਾ ਹੈ ਕਿ ਉਹਨਾਂ ਨੂੰ ਯੇਸੂ ਦੇ ਚੇਲੇ ਹੋਣ ਦੇ ਨਾਤੇ ਕੀ ਉਮੀਦ ਕਰਨੀ ਚਾਹੀਦੀ ਹੈ, ਇਹ ਦੇਖਦੇ ਹੋਏ ਕਿ ਲੋਕ ਯੇਸੂ ਨਾਲ ਕਿਵੇਂ ਪੇਸ਼ ਆਉਂਦੇ ਹਨ। ਹੁਣ ਉਸ ਦੀ ਦਲੀਲ ਕਾਫ਼ੀ ਸਿੱਧੀ ਹੈ। ਆਇਤ 24 ਕਹਿੰਦੀ ਹੈ ਕਿ ਕੋਈ ਚੇਲਾ ਆਪਣੇ ਗੁਰੂ ਤੋਂ ਉੱਪਰ ਨਹੀਂ ਹੈ, ਅਤੇ ਨਾ ਹੀ ਕੋਈ ਨੌਕਰ ਆਪਣੇ ਮਾਲਕ ਨਾਲੋਂ। ਅਤੇ ਇਹ ਸਵੈ ਸਪੱਸ਼ਟ ਤੌਰ 'ਤੇ ਸੱਚ ਹੈ। ਇੱਕ ਚੇਲਾ ਬਣਨ ਦਾ ਮਤਲਬ ਉਹ ਵਿਅਕਤੀ ਬਣਨਾ ਜੋ ਆਪਣੇ ਗੁਰੂ ਦੇ ਅਧੀਨ ਹੋਵੇ, ਅਤੇ ਇਸ ਖਾਸ ਤੌਰ 'ਤੇ ਯੇਸੂ ਅਤੇ ਉਸਦੇ ਪੈਰੋਕਾਰਾਂ ਦੇ ਸੱਭਿਆਚਾਰ ਵਿੱਚ ਸਪੱਸ਼ਟ ਸੀ। ਉਹਨਾਂ ਦਿਨਾਂ ਵਿੱਚ ਇੱਕ ਚੇਲਾ ਬਣਨਾ ਉਹ ਵਿਅਕਤੀ ਹੋਣਾ ਜੋ ਆਪਣੇ ਗੁਰੂ ਦੇ ਸੰਬੰਧ ਵਿੱਚ ਇੱਕ ਗੁਲਾਮ ਦੇ ਉਲਟ ਨਹੀਂ ਹੈ, ਅਤੇ ਇੱਕ ਨੌਕਰ ਅਤੇ ਤੁਹਾਡੇ ਅਨੁਵਾਦਾਂ ਵਿੱਚੋਂ ਕੁਝ ਇੱਕ ਗੁਲਾਮ ਵੀ ਕਹਿ ਸਕਦੇ ਹਨ। ਸਵੈ ਸਪੱਸ਼ਟ ਤੌਰ 'ਤੇ ਆਪਣੇ ਮਾਲਕ ਤੋਂ ਉੱਪਰ ਨਹੀਂ ਹੁੰਦਾ, ਜਾਂ ਨੌਕਰ ਕਦੇ ਵੀ ਆਪਣੇ ਮਾਲਕ ਤੋਂ ਉੱਪਰ ਨਹੀਂ ਹੋ ਸਕਦਾ। ਪਰ ਚੇਲਾ ਵੱਧ ਤੋਂ ਵੱਧ ਆਪਣੇ ਗੁਰੂ ਵਾਂਗ ਬਣ ਜਾਵੇਗਾ। ਚੇਲੇ ਬਣਨ ਦੀ ਇਹੀ ਇੱਕ ਟੀਚਾ ਹੁੰਦਾ ਹੈ। ਮਸੀਹੀ ਸਮੇਂ ਦੇ ਨਾਲ ਮਸੀਹ ਵਰਗਾ ਬਣ ਜਾਂਦਾ ਹੈ, ਅਤੇ ਪੌਲਸ ਨੇ ਉਸ ਗਤੀਸ਼ੀਲਤਾ ਦਾ ਸੁੰਦਰਤਾ ਨਾਲ ਸਾਰ ਦਿੱਤਾ ਹੈ ਜਦੋਂ ਉਹ ਕਹਿੰਦਾ ਹੈ 1 ਕੋਰਿੰਥੀਆਂ 11:1 ਵਿੱਚ, ਮੇਰੀ ਰੀਸ ਕਰੋ ਜਿਵੇਂ ਮੈਂ ਮਸੀਹ ਦਾ ਹਾਂ। ਪਰ ਜੇ ਇਹ ਸਭ ਕੁਝ ਚੇਲੇ ਲਈ ਸੱਚ ਹੈ ਤਾਂ ਚੇਲਾ ਵੀ ਨਤੀਜੇ ਭੁਗਤੇਗਾ। ਅਤੇ ਇਹ ਉਹ ਥਾਂ ਹੈ ਜਿੱਥੇ ਯੇਸੂ 25 ਆਇਤ ਦੇ ਦੂਜੇ ਅੰਤ ਅੱਧ ਵਿੱਚ ਜਾਂਦਾ ਹੈ, ਜੇ ਉਹਨਾਂ ਨੇ ਘਰ ਦੇ ਮਾਲਕ ਨੂੰ ਬੇਲਜ਼ਬੂਲ ਕਿਹਾ ਤਾਂ ਉਹ ਉਸਦੇ ਘਰ ਦੇ ਲੋਕਾਂ ਨੂੰ ਕਿੰਨਾ ਕੁ ਹੋਰ ਬਦਨਾਮ ਕਰਨਗੇ। ਹੁਣ ਬਿਲਕੁਲ ਇਹੀ ਹੋ ਰਿਹਾ ਹੈ। ਇਸ ਲਈ ਪਿਛਲੇ ਅਧਿਆਇ ਵਿੱਚ 9:1 ਵਿੱਚ ਉੱਥੇ ਇਹ ਭੂਤ ਪਰੇਸ਼ਾਨ ਇੱਕ ਭੂਤਾਂ ਤੋਂ ਪਰੇਸ਼ਾਨ ਆਦਮੀ ਹੈ ਅਤੇ ਉਹ ਚੁੱਪ ਹੈ, ਉਹ ਬੋਲ ਨਹੀਂ ਸਕਦਾ, ਅਤੇ ਯੇਸੂ ਭੂਤ ਨੂੰ ਕੱਢ ਰਿਹਾ ਹੈ ਅਤੇ ਭੀੜ ਹੈਰਾਨ ਹੋ ਰਹੀ ਹੈ, ਅਤੇ ਉਹ ਕਹਿੰਦੇ ਹਨ ਕਿ ਇਸਰਾਇਲ ਵਿੱਚ ਅਜਿਹਾ ਕੋਈ ਪਹਿਲਾਂ ਕਦੀ ਨਹੀਂ ਦੇਖਿਆ ਸੀ। ਭੀੜ ਯੇਸੂ ਦੀ ਵਿਲੱਖਣਤਾ ਜਾਂ ਨੂੰ ਪਛਾਣ ਰਹੀ ਹੈ, ਪਰ ਫਰੀਸੀ ਵੱਖਰੇ ਤਰੀਕੇ ਨਾਲ ਜਵਾਬ ਦਿੰਦੇ ਹਨ। ਉਹ ਕਹਿੰਦੇ ਹਨ ਕਿ 9:34 ਵਿੱਚ ਉਹ ਭੂਤਾਂ ਦੇ ਰਾਜਕੁਮਾਰ ਦੁਆਰਾ ਭੂਤਾਂ ਨੂੰ ਕੱਢਦਾ ਹੈ, ਅਤੇ ਮਿਸ਼ਨ ਬਾਰੇ ਗੱਲ ਕਰਨਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਤੌਰ 'ਤੇ ਹਵਾਲਾ ਹੈ, ਯੇਸੂ ਨੂੰ ਬਦਨਾਮ ਕੀਤਾ ਗਿਆ ਹੈ। 12 ਅਧਿਆਏ ਵਿੱਚ ਕੁਝ ਅਜਿਹਾ ਹੀ ਵਾਪਰਦਾ ਹੈ। ਯੇਸੂ ਇੱਕ ਅੰਨੇ ਅਤੇ ਗੂੰਗੇ ਆਦਮੀ ਨੂੰ ਚੰਗਾ ਕਰ ਰਿਹਾ ਹੈ ਅਤੇ ਲੋਕ ਹੈਰਾਨ ਹਨ, ਪਰ ਫਰੀਸੀ ਆਖ ਰਹੇ ਹਨ ਕਿ ਇਹ ਭੂਤ ਮਨੁੱਖ ਭੂਤਾਂ ਦੇ ਸਰਦਾਰ ਬਾਲਜਬੂਲ ਦੀ ਮਦਦ ਨਾਲ ਦੁਬਾਰਾ ਇਹਨਾਂ ਭੂਤਾਂ ਨੂੰ ਕੱਢਦਾ ਹੈ। ਅਤੇ ਇਹ ਉਸ ਸੰਦਰਭ ਵਿੱਚ ਹੈ ਕਿ ਯੇਸੂ ਪਵਿੱਤਰ ਆਤਮਾ ਦੇ ਵਿਰੁੱਧ ਕੁਫਰ ਬੋਲਦਾ ਹੈ, ਅਤੇ ਜੋ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਇਹ ਹੈ ਕਿ ਬਾਲਜਬੂਲ ਦਾ ਹਵਾਲਾ ਦੇ ਕੇ ਉਹ ਦੋਸ਼ ਲਗਾ ਰਹੇ ਹਨ ਕਿ ਯੇਸੂ ਸ਼ੈਤਾਨ ਦੀ ਨਾਲ ਮਦਦ ਕਰ ਰਿਹਾ ਹੈ ਜਾਂ ਉਸ ਨਾਲ ਕੰਮ ਕਰ ਰਿਹਾ ਹੈ, ਜੋ ਕਿ ਇੱਕ ਬੇਤੁਕਾ ਤਰਕ ਹੈ, ਪਰ ਉਸ ਨੂੰ ਬਦਨਾਮ ਕਰਦੇ ਹਨ। ਉਹ ਯੇਸੂ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ, ਅਤੇ ਜੋ ਯੇਸੂ ਆਪਣੇ ਚੇਲਿਆਂ ਨੂੰ ਹਦਾਇਤ ਦੇਣ ਵਿੱਚ ਕਹਿੰਦਾ ਹੈ ਉਹ ਇਹ ਹੈ ਕਿ ਉਹਨਾਂ ਨੂੰ ਉਸੇ ਤਰ੍ਹਾਂ ਦੇ ਇਲਾਜ ਦੀ ਉਮੀਦ ਕਰਨੀ ਚਾਹੀਦੀ ਹੈ। ਅਸਲ ਵਿੱਚ ਜੋ ਉਹ ਉਹਨਾਂ ਨੂੰ ਇੱਥੇ 10 ਵਿੱਚ ਬੁਲਾ ਰਿਹਾ ਹੈ ਉਹ ਕਮਾਨ ਦੇ ਸਮਾਨ ਹੈ ਜੋ ਉਹ ਖੁਦ ਕਰ ਰਿਹਾ ਹੈ। ਯੇਸੂ ਸਭ ਤੋਂ ਪਹਿਲਾਂ ਇਜ਼ਰਾਇਲ ਦੀਆਂ ਗੁਆਚੀਆਂ ਭੇਡਾਂ ਕੋਲ ਜਾ ਰਿਹਾ ਅਤੇ ਉਹ ਆਪਣੇ ਚੇਲਿਆਂ ਨੂੰ ਅਜਿਹਾ ਕਰਨ ਲਈ ਕਹਿੰਦਾ ਹੈ। ਯੇਸੂ ਰਾਜ ਦੇ ਸੰਦੇਸ਼ ਦਾ ਐਲਾਨ ਕਰ ਰਿਹਾ ਅਤੇ ਉਹ ਆਪਣੇ ਚੇਲਿਆਂ ਨੂੰ ਵੀ ਅਜਿਹਾ ਹੀ ਕਰਨ ਲਈ ਕਹਿੰਦਾ ਹੈ। ਯੇਸੂ ਬਿਮਾਰਾਂ ਨੂੰ ਚੰਗਾ ਕਰ ਰਿਹਾ ਅਤੇ ਚਮਤਕਾਰ ਕਰ ਰਿਹਾ ਅਤੇ ਚੇਲਿਆਂ ਨੂੰ ਵੀ ਅਜਿਹਾ ਹੀ ਕਰਨ ਲਈ ਕਹਿੰਦਾ। ਹੋਰ ਜੋੜਿਆ ਜਾ ਸਕਦਾ ਹੈ, ਪਰ ਜਿਵੇਂ ਯੇਸੂ ਬਦਨਾਮ ਹੋਣ ਲਈ ਤਿਆਰ ਹੈ, ਉਹ ਚੇਲਿਆਂ ਨੂੰ ਵੀ ਬਦਨਾਮ ਹੋਣ ਲਈ ਤਿਆਰ ਰਹਿਣ ਲਈ ਕਹਿੰਦਾ ਹੈ। ਜਾਂ ਇਸ ਦੀ ਬਜਾਏ ਉਹ ਚੇਲਿਆਂ ਨੂੰ ਦੱਸਦਾ ਹੈ ਕਿ ਜਿਵੇਂ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਉਸੇ ਤਰ੍ਹਾਂ ਉਹਨਾਂ ਨੂੰ ਵੀ ਬਦਨਾਮ ਕੀਤਾ ਜਾਵੇਗਾ। ਹੁਣ ਇੱਕ ਪਲ ਲਈ ਸੋਚੋ ਕਿ ਇਹ ਮਨੋਵਿਗਿਆਨਿਕ ਤੌਰ 'ਤੇ ਕੀ ਕਰਦਾ ਹੈ। ਜੇ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਅਤੇ ਤੁਸੀਂ ਇਲਾਜ ਕਰਵਾਉਂਦੇ ਹੋ ਤਾਂ ਡਾਕਟਰ ਤੁਹਾਡੇ ਨਾਲ ਬੈਠਣ ਜਾ ਰਿਹਾ ਅਤੇ ਉਹ ਤੁਹਾਨੂੰ ਇਹ ਦੱਸਣ ਜਾ ਰਿਹਾ ਕਿ ਇਲਾਜ ਕੀ ਹੋਵੇਗਾ। ਉਹ ਤੁਹਾਨੂੰ ਜਿਹੜੀਆਂ ਪ੍ਰਕਿਰਿਆਵਾਂ ਜਿਹੜੀ ਉਹਨੇ ਪ੍ਰਕਿਰਿਆ ਕਰਨੀ ਹੈ ਅਤੇ ਓਪਰੇਸ਼ਨ ਜਾਂ ਸਰਜਰੀ ਕਰਨੀ ਹੈ ਉਸ ਬਾਰੇ ਉਹ ਦੱਸੇਗਾ, ਅਤੇ ਉਹ ਤੁਹਾਨੂੰ ਇਹ ਵੀ ਦੱਸਣਗੇ ਕਿ ਦਰਦ ਅਤੇ ਮਾੜੇ ਪ੍ਰਭਾਵਾਂ ਦੇ ਮਾਮਲੇ ਵਿੱਚ ਕੀ ਉਮੀਦ ਕਰਨੀ ਚਾਹੀਦੀ ਹੈ। ਇਸ ਲਈ ਹੁਣੇ ਹੀ ਇਸ ਹਫ਼ਤੇ ਮੇਰੇ ਇੱਕ ਚੰਗੇ ਦੋਸਤ ਨੇ ਉਸਦੇ ਇੱਕ ਗੋਡਿਆਂ ਵਿੱਚ ਉਸਦੇ ਮੇਨਿਸੈਕਸ ਟੈਂਡਨ ਦੀ ਮੁਰੰਮਤ ਕਰਨ ਲਈ ਸਰਜਰੀ ਕੀਤੀ ਸੀ ਅਤੇ ਉਸਦੀ ਧੀ ਦੀ ਹਾਲ ਹੀ ਵਿੱਚ ਕਾਫ਼ੀ ਗੰਭੀਰ ਸਰਜਰੀ ਹੋਈ ਸੀ ਅਤੇ ਦੋਵੇਂ ਵਾਰ ਡਾਕਟਰ ਨੇ ਉਹਨਾਂ ਦੇ ਨਾਲ ਬੈਠ ਕੇ ਸਮਝਾਇਆ ਕਿ ਕੀ ਹੋਣ ਵਾਲਾ ਹੈ, ਸਰਜਰੀ ਵਿੱਚ ਕੀ ਸ਼ਾਮਲ ਹੈ ਅਤੇ ਦਰਦ ਕਿਹੋ ਜਿਹਾ ਹੋਵੇਗਾ। ਅਤੇ ਦੂਜੇ ਕੇਸ ਵਿੱਚ ਦਰਦ ਬਹੁਤ ਗੰਭੀਰ ਸੀ, ਪਰ ਭਾਵੇਂ ਇਹ ਸੁਣਨਾ ਡਰਾਉਣਾ ਹੈ ਕਿ ਤੁਹਾਨੂੰ ਦਰਦ ਹੋਵੇਗਾ, ਇਹ ਜਾਣਨਾ ਮਦਦਗਾਰ ਆ ਕੀ ਉਮੀਦ ਕਰਨੀ ਹੈ। ਅਤੇ ਇਸ ਤਰੀਕੇ ਨਾਲ ਚੇਲਿਆਂ ਲਈ ਬਦਨਾਮ ਹੋਣ ਦੀ ਉਮੀਦ ਕਰਨਾ ਮਦਦਗਾਰ ਹੈ, ਮਦਦ ਬਦਨਾਮ ਕੀਤਾ ਜਾ ਰਿਹਾ ਹੈ। ਬਾਕੀ ਦੇ ਸੰਦਰਭ ਵਿੱਚ ਯਿਸੂ ਨੇ ਇਸ ਅਧਿਆਇ ਵਿੱਚ ਕੀ ਕਿਹਾ ਹੈ, ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਤਾਇਆ ਜਾ ਰਿਹਾ ਹੈ ਜਾਂ ਇਹ ਜਾਣਨਾ, ਅਗੇਨ ਇਹ ਇੱਕ ਜਾਣਨਾ ਜਿਹੜੀ ਆ ਮਦਦਗਾਰ ਗੱਲ ਆ ਕਿ ਉਹ ਸਤਾਏ ਜਾਣਗੇ। ਅਤੇ ਤੁਹਾਡੇ ਅਤੇ ਮੇਰੇ ਲਈ ਇਹ ਜਾਣਨਾ ਮਦਦਗਾਰ ਆ ਕਿ ਜਦੋਂ ਅਸੀਂ ਯਿਸੂ ਦਾ ਅਨੁਸਰਣ ਜਾਂ ਪਿੱਛਾ ਕਰਦੇ ਹਾਂ ਤਾਂ ਕੀ ਉਮੀਦ ਕਰਨੀ ਚਾਹੀਦੀ ਆ। ਜਦੋਂ ਅਸੀਂ ਖੁਸ਼ਖਬਰੀ ਵਿੱਚ ਸ਼ਾਮਲ ਹੁੰਦੇ ਹਾਂ, ਇੱਥੇ ਅਸਲੀਅਤ ਹੈ, ਜਿਸ ਪਲ ਤੁਸੀਂ ਇੱਕ ਈਸਾਈ ਬਣ ਜਾਂਦੇ ਹੋ ਤੁਸੀਂ ਕੱਟੜ ਬਣ ਜਾਂਦੇ ਹੋ, ਜਿਸ ਪਲ ਤੁਸੀਂ ਇੱਕ ਈਸਾਈ ਬਣ ਜਾਂਦੇ ਹੋ ਤੁਸੀਂ ਇਤਿਹਾਸ ਦੇ ਗਲਤ ਪਾਸੇ ਖੜ੍ਹੇ ਹੋ ਜਾਂਦੇ ਹੋ, ਜਿਸ ਪਲ ਤੁਸੀਂ ਮਸੀਹੀ ਬਣ ਜਾਂਦੇ ਹੋ ਲੋਕ ਤੁਹਾਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਸ਼ਾਇਦ ਇਹ ਨਾ ਕਹਿਣ ਕਿ ਤੁਸੀਂ ਬਲਜਬੂਲ ਦੁਆਰਾ ਭੂਤਾਂ ਨੂੰ ਕੱਢ ਰਹੇ ਹੋ, ਪਰ ਉਹ ਤੁਹਾਨੂੰ ਅੱਗੇ ਅਤੇ ਹੋਰ ਹਾਸ਼ੀਏ ਵਿਖੇ ਧੱਕਣਾ ਚਾਹੁੰਦੇ ਹਨ, ਅਤੇ ਤੁਹਾਡੇ ਵਿੱਚੋਂ ਕੁਝ ਨੇ ਇਸ ਤੋਂ ਕਿਤੇ ਜ਼ਿਆਦਾ ਬੁਰਾ ਅਨੁਭਵ ਕੀਤਾ ਹੋਵੇਗਾ, ਕਿਉਂਕਿ ਯਿਸੂ ਦੇ ਮਗਰ ਲੱਗ ਕੇ ਤੁਸੀਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ ਅਤੇ ਆਪਣੇ ਘਰੋਂ ਭੱਜਣਾ ਪਿਆ। ਇਸ ਲਈ ਇਸ ਨੂੰ ਇੱਕ ਉਤਸ਼ਾਹ ਬਣਾਉਣਾ ਅਜੀਬ ਹੋ ਸਕਦਾ ਹੈ, ਪਰ ਰਸੂਲਾਂ ਲਈ ਬਦਨਾਮ ਹੋਣ ਦੀ ਉਮੀਦ ਰੱਖਣਾ ਮਦਦਗਾਰ ਹੈ, ਅਤੇ ਸਾਡੇ ਲਈ ਇਹੀ ਉਮੀਦ ਕਰਨਾ ਮਦਦਗਾਰ ਹੈ। ਦੂਜੀ ਗੱਲ ਹੈ ਕਿ ਡਰੋ ਨਾ, ਨਿਆਂ ਆ ਰਿਹਾ ਹੈ। ਇਸ ਸਮੇਂ ਡਰ ਇੱਕ ਪ੍ਰਮੁੱਖ ਵਿਸ਼ਾ ਬਣ ਰਿਹਾ ਹੈ, ਖਾਸ ਤੌਰ ਯਿਸੂ ਆਪਣੇ ਚੇਲਿਆਂ ਨੂੰ ਹੌਸਲਾ ਦਿੰਦਾ ਅਤੇ ਤਾਕੀਦ ਕਰਦਾ ਕਿ ਉਹ ਨਾ ਡਰਨ। ਅਤੇ ਯਿਸੂ ਹੁਣ 26ਵੀਂ ਆਇਤ ਵਿੱਚ ਸਪਸ਼ਟ ਤੌਰ 'ਤੇ ਆਪਣੇ ਚੇਲਿਆਂ ਨੂੰ ਉਹਨਾਂ ਲੋਕਾਂ ਤੋਂ ਨਾ ਡਰਨ ਲਈ ਕਹਿੰਦਾ ਜੋ ਉਹਨਾਂ ਨੂੰ ਬਦਨਾਮ ਕਰਨਗੇ, ਅਤੇ ਕਾਰਨ ਉਹ ਦਿੰਦਾ ਹੈ ਕਿ ਸਭ ਕੁਝ ਪ੍ਰਗਟ ਕੀਤਾ ਜਾਵੇਗਾ, ਸਭ ਕੁਝ ਜਾਣਿਆ ਜਾਵੇਗਾ, ਕਿ ਕੁਝ ਵੀ ਢੱਕਿਆ ਜਾਂ ਲੁਕਾਇਆ ਨਹੀਂ ਜਾਵੇਗਾ। 26ਵੀਂ ਆਇਤ 'ਤੇ ਮੇਰੇ ਨਾਲ ਦੇਖੋ ਲਿਖਿਆ, ਇਸ ਲਈ ਉਹਨਾਂ ਤੋਂ ਨਾ ਡਰੋ ਕਿਉਂਕਿ ਕੁਝ ਵੀ ਢੱਕਿਆ ਹੋਇਆ ਨਹੀਂ ਹੈ ਜੋ ਪ੍ਰਗਟ ਨਹੀਂ ਕੀਤਾ ਜਾਵੇਗਾ, ਜਾਂ ਲੁਕਿਆ ਹੋਇਆ ਹੈ ਜੋ ਜਾਣਿਆ ਨਹੀਂ ਜਾਵੇਗਾ। ਯਿਸੂ ਹੁਣ ਯੁੱਗ ਦੇ ਅੰਤ ਵੱਲ ਫੌਰੀ ਮਿਸ਼ਨ ਤੋਂ ਪਰੇ ਇਸ਼ਾਰਾ ਕਰ ਰਿਹਾ ਹੈ। ਜਦੋਂ ਜਿਵੇਂ ਪੌਲਸ ਕਹਿੰਦਾ ਹੈ ਕਿ ਪ੍ਰਭੂ ਹੁਣ ਹਨੇਰੇ ਵਿੱਚ ਛੁਪੀਆਂ ਚੀਜ਼ਾਂ ਨੂੰ ਪ੍ਰਕਾਸ਼ ਵਿੱਚ ਲਿਆਵੇਗਾ ਅਤੇ ਦਿਲ ਦੇ ਉਦੇਸ਼ਾਂ ਨੂੰ ਪ੍ਰਗਟ ਕਰੇਗਾ। ਹੁਣ ਇਹ ਸਿਰਫ ਵਿਆਖਿਆ ਨਹੀਂ ਹੈ, ਕੁਝ ਲੋਕ ਇੱਥੇ 27ਵੀਂ ਆਇਤ ਵਾਂਗ ਹੀ ਜ਼ੋਰ ਦਿੰਦੇ ਹਨ ਕਿ ਲੁਕੀ ਹੋਈ ਖੁਸ਼ਖਬਰੀ ਦਾ ਖੁੱਲ੍ਹੇਆਮ ਐਲਾਨ ਕੀਤਾ ਜਾਣਾ ਚਾਹੀਦਾ ਹੈ, ਪਰ ਜਿਸ ਕਾਰਨ ਮੈਂ ਇੱਥੇ ਭਵਿੱਖ ਵਿੱਚ ਪ੍ਰਮਾਣਿਕਤਾ ਵਾਲੇ ਇੱਕ ਨਜ਼ਰੀਆ ਵੇਖਦਾ ਹਾਂ ਉਹ ਹੈ ਕਿਉਂਕਿ ਇਹ ਲੂਕਾ 12ਵੇਂ ਵਿੱਚ ਇੱਕ ਸਮਾਂਤਰ ਹਵਾਲੇ ਵਿੱਚ ਵਧੇਰੇ ਸਪਸ਼ਟ ਹੈ, ਅਤੇ ਕਿਉਂਕਿ ਇਹ ਯਿਸੂ ਦਾ ਤਰਕ ਜਾਪਦਾ ਹੈ। ਉਸ ਦੀ ਦਲੀਲ ਇਸ ਤਰ੍ਹਾਂ ਹੈ, ਉਹਨਾਂ ਤੋਂ ਡਰੋ ਨਾ ਕਿਉਂਕਿ ਸਭ ਕੁਝ ਪ੍ਰਗਟ ਕੀਤਾ ਜਾਵੇਗਾ, ਇਸ ਲਈ ਤੁਹਾਨੂੰ ਸਾਬਤ ਕੀਤਾ ਜਾਵੇਗਾ, ਅਤੇ ਫਿਰ ਇਸ ਲਈ 27ਵੀਂ ਆਇਤ ਵਿੱਚ ਤੁਸੀਂ ਜਾਓ ਅਤੇ ਖੁਸ਼ਖਬਰੀ ਦਾ ਪ੍ਰਚਾਰ ਖੁੱਲ੍ਹੇਆਮ ਕਰੋ। ਹੁਣ ਪ੍ਰਮਾਣਿਕਤਾ ਜਿਹੜੀ ਆ ਜਾਂ ਸਬੂਤ ਜਿਹੜੇ ਉਹ ਮਿੱਠੇ ਆ। ਫਿਲਮ ਦਾ ਫਿਊਜੀਟਿਵ ਜਾਂ ਫਿਊਜੀਟਿਵ ਦਾ ਮਤਲਬ ਭਗੌੜਾ, ਦਾ ਭਗੌੜਾ ਵਿੱਚ ਸਾਬਤ ਸੂਰਤ ਹੋਣ ਦੇ ਇੱਕ ਸ਼ਾਨਦਾਰ ਕਹਾਣੀ ਹੈ। ਇਹ ਕਹਾਣੀ ਹੈ ਜਿਹਦੇ ਵਿੱਚ ਆਪਣੇ ਆਪ ਨੂੰ ਇੱਕ ਬੰਦੇ ਨੇ ਜਿਹੜਾ ਉਹ ਸਾਬਤ ਕੀਤਾ। ਅਤੇ ਮੈਂ ਇੱਥੇ ਇਸ ਫਿਲਮ ਦੀ ਕਹਾਣੀ ਬਾਰੇ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ। ਇਹ ਫਿਲਮ ਜਿਹੜੀ ਹੈ 30 ਸਾਲ ਪੁਰਾਣੀ ਹੈ, ਇਸ ਲਈ ਮੈਨੂੰ ਲੱਗਦਾ ਕਿ ਠੀਕ ਆ। ਪਰ ਦ ਫਿਊਜੀਟਿਵ ਜਾਂ ਭਗੌੜਾ ਰਿਚਰਡ ਕਿੰਬਲ ਦੀ ਕਹਾਣੀ ਦੱਸਦੀ ਹੈ, ਜੋ ਇੱਕ ਸਧਾਰਨ ਸਰਜਨ ਜਾਂ ਡਾਕਟਰ ਆ ਅਤੇ ਜਿਸ 'ਤੇ ਆਪਣੀ ਪਤਨੀ ਦੀ ਹੱਤਿਆ ਕਰਨ ਦਾ ਦੋਸ਼ ਹੈ। ਅਤੇ ਇਸ ਲਈ ਇਸ ਫਿਲਮ ਅਸਲ ਵਿੱਚ ਸਾਰੀ ਜਿਹੜੀ ਔਰ ਇਸ ਬੰਦੇ ਬਾਰੇ, ਰਿਚਰਡ ਕਿੰਬਲ ਬਾਰੇ ਹੈ, ਜੋ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨੇ ਆਪਣੀ ਪਤਨੀ ਨੂੰ ਨਹੀਂ ਮਾਰਿਆ, ਉਹ ਬੇਕਸੂਰ ਆ ਅਤੇ ਅਸਲ ਕਾਤਲ ਨੂੰ ਲੱਭਣ ਦੀ ਉਹ ਕੋਸ਼ਿਸ਼ ਕਰਦਾ ਆ। ਅਤੇ ਇੱਕ ਪੂਰੀ ਗੁੰਝਲਦਾਰ ਕਹਾਣੀ ਹੈ ਇਹਦੇ ਵਿੱਚ। ਕਵਰ ਅਪ ਆ ਜਿਹੜੇ ਇੱਕ ਫਾਰਮਾਸਿਊਟੀਕਲ ਕੰਪਨੀ ਜਾਂ ਜਿਹੜੀ ਦਵਾਈਆਂ ਵਾਲੀ ਕੰਪਨੀ ਅਤੇ ਇੱਕ ਦੁਸ਼ਟ ਆਦਮੀ ਇਹਦੇ ਵਿੱਚ ਸ਼ਾਮਿਲ ਆ। ਅਤੇ ਇਹ ਸਾਰਾ ਸਮਾਂ ਪੁਲਿਸ ਉਸਦਾ ਪਿੱਛਾ ਕਰ ਰਹੀ ਹੈ ਅਤੇ ਇਹ ਸਾਰਾ ਸਮਾਂ ਉਹ ਭਗੌੜਾ ਹੈ। ਪਰ ਫਿਲਮ ਦੇ ਅੰਤ ਵਿੱਚ ਉਹ ਸਾਬਤ ਕਰਨ ਦੇ ਯੋਗ ਹੁੰਦਾ ਹੈ ਕਿ ਉਹ ਬੇਕਸੂਰ ਹੈ ਅਤੇ ਉਸਨੇ ਅਸਲੀ ਕਾਤਲ ਲੱਭ ਲਿਆ ਹੈ ਅਤੇ ਰਿਚਰਡ ਕੰਬਲ ਨੂੰ ਸਹੀ ਠਹਿਰਾਇਆ ਗਿਆ ਹੈ। ਹੁਣ ਯਾਦ ਕਰੋ ਕਿ ਮੈਂ ਕੁਝ ਮਿੰਟ ਪਹਿਲਾਂ ਕਿਹਾ ਸੀ ਕਿ ਜਿਸ ਪਲ ਤੁਸੀਂ ਇੱਕ ਈਸਾਈ ਬਣ ਜਾਂਦੇ ਹੋ, ਤੁਸੀਂ ਇਤਿਹਾਸ ਦੇ ਗਲਤ ਪਾਸੇ ਖੜ੍ਹੇ ਹੋ ਜਾਂਦੇ ਹੋ। ਇਹੀ ਲੋਕ ਕਹਿਣਗੇ, ਉਹ ਤੁਹਾਨੂੰ ਬੁਰਾਈ ਵਜੋਂ ਦਰਸਾਉਣਗੇ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ੁਰ ਵਿਆਹ ਬਾਰੇ ਕੀ ਕਹਿੰਦਾ ਆ, ਅਤੇ ਇਨਸਾਨ ਹੋਣ ਦਾ ਕੀ ਮਤਲਬ ਆ ਅਤੇ ਇੱਕ ਵਿਅਕਤੀ ਹੋਣ ਦਾ ਕੀ ਮਤਲਬ ਆ। ਅਤੇ ਇਹ ਹੁਣ ਤੁਹਾਡੀ ਰੋਜ਼ੀ ਰੋਟੀ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਸਕਦਾ ਹੈ। ਤੁਹਾਡੇ ਵਿੱਚ ਕੁਝ ਆਉਣ ਵਾਲੇ ਸਾਲਾਂ ਵਿੱਚ ਤੁਹਾਡੀਆਂ ਨੌਕਰੀਆਂ ਗਵਾ ਸਕਦੇ ਆ। ਤੁਹਾਡੇ ਵਿੱਚੋਂ ਕੁਝ ਆਪਣੇ ਪਰਿਵਾਰਕ ਮੈਂਬਰ ਜਾਂ ਦੋਸਤ ਹਨ ਜੋ ਕਹਿੰਦੇ ਆ ਕਿ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਦਾ। ਸੋ ਤੁਹਾਡੇ ਵਿੱਚੋਂ ਕੁਝ ਨੂੰ ਆਪਣੇ ਘਰ ਬਾਰ ਵੀ ਛੱਡਣੇ ਪੈ ਸਕਦੇ ਹਨ ਕਿਉਂਕਿ ਤੁਸੀਂ ਕੀ ਆ, ਇੱਕ ਮਸੀਹ ਬਣ ਗਏ ਆ। ਪਰ ਇੱਕ ਦਿਨ ਤੁਹਾਨੂੰ ਸਹੀ ਸਾਬਤ ਕੀਤਾ ਜਾਵੇਗਾ, ਇੱਕ ਦਿਨ ਸਭ ਕੁਝ ਪ੍ਰਦਰਸ਼ਿਤ ਹੋਵੇਗਾ, ਸਾਹਮਣੇ ਆ ਜਾਵੇਗਾ। ਅਤੇ ਜਿਸ ਤਰ੍ਹਾਂ ਰਿਚਰਡ ਕਿੰਬਲ ਨੂੰ ਭਗੌੜੇ ਦੇ ਅੰਤ ਵਿੱਚ ਸਹੀ ਠਹਿਰਾਇਆ ਗਿਆ ਸੀ, ਉਸੇ ਤਰ੍ਹਾਂ ਤੁਹਾਨੂੰ ਆਖਰੀ ਦਿਨ ਸਹੀ ਠਹਿਰਾਇਆ ਜਾਵੇਗਾ। ਅਤੇ ਇਹ ਜਾਣਨ ਦਾ ਇੱਕ ਅਰਥ ਹੈ ਕਿ ਇੱਕ ਦਿਨ ਸਭ ਕੁਝ ਪ੍ਰਗਟ ਹੋ ਜਾਵੇਗਾ। ਹੁਣ ਖੁਸ਼ਖਬਰੀ ਨੂੰ ਪ੍ਰਗਟ ਕਰਨਾ ਹੈ ਅਤੇ ਇਹ ਉਹ ਹੈ, ਉਹ ਥਾਂ ਹੈ ਜਿੱਥੇ ਯੇਸੂ ਆਇਤ 27 ਵਿੱਚ ਜਾਂਦਾ ਹੈ, ਜੋ ਮੈਂ ਤੁਹਾਨੂੰ ਹਨੇਰੇ ਵਿੱਚ ਦੱਸਦਾ ਹਾਂ ਰੋਸ਼ਨੀ ਵਿੱਚ ਕਹੋ, ਅਤੇ ਜੋ ਤੁਸੀਂ ਫੁਸਫੁਸ ਕੇ ਸੁਣਦੇ ਹੋ ਘਰ ਦੀਆਂ ਛੱਤਾਂ 'ਤੇ ਐਲਾਨ ਕਰੋ। ਚੇਲੇ ਨਿੱਜੀ ਉਪਦੇਸ਼ ਪ੍ਰਾਪਤ ਕਰ ਰਹੇ ਹਨ, ਪਰ ਉਹਨਾਂ ਨੇ ਗੂੜੀ ਸੈਟਿੰਗਾਂ ਵਿੱਚ ਕੀ ਸਿੱਖਿਆ ਹੈ ਉਹਨਾਂ ਨੂੰ ਹੁਣ ਵਿਆਪਕ ਅਤੇ ਜਨਤਕ ਤੌਰ 'ਤੇ ਜਾਣੂ ਕਰਵਾਉਣ ਲਈ ਕਿਹਾ ਜਾਂਦਾ ਹੈ। ਘਰ ਦੀਆਂ ਛੱਤਾਂ 'ਤੇ ਯੇਸੂ ਦੇ ਸੰਦੇਸ਼ ਦਾ ਐਲਾਨ ਕਰਨ ਦੀ ਤਸਵੀਰ ਬਾਰੇ ਸੋਚੋ। ਤੁਹਾਡੇ ਕੋਲ ਦੁਨੀਆ ਦੇ ਉਸ ਹਿੱਸੇ ਵਿੱਚ ਉਸ ਸਮੇਂ ਇਹ ਫਲੈਟ ਛੱਤਾਂ ਹੋਣਗੀਆਂ, ਅਤੇ ਜਦੋਂ ਕਿਸੇ ਮਹੱਤਵਪੂਰਨ ਚੀਜ਼ ਦਾ ਐਲਾਨ ਕਰਨ ਦੀ ਜ਼ਰੂਰਤ ਹੁੰਦੀ ਹੈ, ਇਹ ਉਹ ਥਾਂ ਹੈ ਜਿਸ ਤੋਂ ਇਹ ਕਰਨਾ ਹੈ। ਜਿਵੇਂ ਇਹ ਅਵਸਥਾ ਉੱਚੀ ਹੁੰਦੀ ਹੈ, ਸੰਦੇਸ਼ ਖੁੱਲ੍ਹੇਆਮ ਅਤੇ ਜਨਤਕ ਤੌਰ 'ਤੇ ਜਾਣਦਾ ਹੈ, ਅੱਜ ਵੀ ਇਹੀ ਸੱਚ ਹੈ। ਯੇਸੂ 12 ਚੇਲਿਆਂ ਨੂੰ ਨਿਡਰਤਾ ਨਾਲ ਅਤੇ ਜਨਤਕ ਤੌਰ 'ਤੇ ਰਾਜ ਦੇ ਸੰਦੇਸ਼ ਦਾ ਐਲਾਨ ਕਰਨ ਲਈ ਬੁਲਾ ਰਿਹਾ ਹੈ। ਇਹ ਅਜੇ ਵੀ ਚਰਚ ਦਾ ਕਾਰੋਬਾਰ ਹੈ। ਇਹ ਅੰਜੀਲ ਮਹਾਨ ਕਮਿਸ਼ਨ ਦੇ ਨਾਲ ਖਤਮ ਹੁੰਦਾ ਹੈ, ਅਤੇ ਜਦੋਂ ਕਿ ਇੱਥੇ ਮਤੀ 10 ਵਿੱਚ ਮਿਸ਼ਨ ਦਾ ਫੋਕਸ ਸੀਮਤ ਆ, ਇਸਰਾਇਲ ਦੇ ਘਰਾਣੇ ਦੀਆਂ ਗੁਆਚੀਆਂ ਭੇਡਾਂ ਕੋਲ ਜਾਣਾ, ਮਤੀ ਦੇ ਅੰਤ ਵਿੱਚ ਦਿੱਤਾ ਗਿਆ ਮਿਸ਼ਨ ਧਰਤੀ ਦੇ ਅੰਤ ਤੱਕ ਫੈਲਿਆ ਹੋਇਆ। ਸਵਰਗ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ, ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ, ਉਹਨਾਂ ਨੂੰ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ, ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਲਈ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਵੇਖੋ ਮੈਂ ਯੁਗਾਂ ਦੇ ਅੰਤ ਤੱਕ ਹਮੇਸ਼ਾ ਤੁਹਾਡੇ ਨਾਲ ਹਾਂ। ਅਤੇ ਇਹ ਉਹ ਮਿਸ਼ਨ ਹੈ ਜਿਸ ਵਿੱਚ ਅਸੀਂ ਅੱਜ ਵੀ ਲੱਗੇ ਹੋਏ ਹਾਂ, ਜਨਤਕ ਤੌਰ 'ਤੇ ਐਲਾਨ ਕਰਨਾ ਜੋ ਯੇਸੂ ਨੇ ਆਪਣੇ ਚੇਲਿਆਂ ਨੂੰ ਇਕੱਲ ਵਿੱਚ ਸਿਖਾਇਆ ਸੀ, ਰੋਸ਼ਨੀ ਵਿੱਚ ਕਹਿ ਰਹੇ ਹਨ ਕਿ ਉਹ ਹਨੇਰੇ ਵਿੱਚ ਉਹਨਾਂ ਨੂੰ ਕੀ ਦੱਸਦਾ ਹੈ। ਸੋ ਜਿਹੜੀ ਗੱਲ ਸਾਨੂੰ ਯੇਸੂ ਨੇ ਹਨੇਰੇ ਵਿੱਚ ਦੱਸੀ, ਉਹ ਸਾਨੂੰ ਰੋਸ਼ਨੀ ਵਿੱਚ ਹੁਣ ਸਾਰੇ ਲੋਕਾਂ ਨੂੰ ਦੱਸਣੀ ਚਾਹੀਦੀ ਹੈ ਕਿ ਯੇਸੂ ਨੇ ਸਾਨੂੰ ਇਕੱਲੇ ਕੀ ਦੱਸਿਆ। ਅਤੇ ਇਸ ਦੌਰਾਨ ਯਿਸੂ ਤੁਹਾਡੇ ਨਾਲ ਹੈ। ਅਤੇ ਉਮਰ ਦੇ ਅੰਤ 'ਤੇ ਤੁਹਾਨੂੰ ਸਹੀ ਠਹਿਰਾਇਆ ਜਾਵੇਗਾ। ਭਾਵੇਂ ਤੁਸੀਂ ਯਿਸੂ ਦੇ ਨਾਮ ਲਈ ਕਿੰਨੀ ਵੀ ਬਦਨਾਮ ਜਾਂ ਹਾਸ਼ੀਏ 'ਤੇ ਜਾਂ ਸਤਾਏ ਗਏ ਹੋ, ਡਰੋ ਨਾ, ਨਿਆਂ ਆ ਰਿਹਾ ਹੈ। ਤੀਜੀ ਗੱਲ, ਪਰਮੇਸ਼ੁਰ ਤੋਂ ਡਰੋ ਜੋ ਸਰਬ ਸ਼ਕਤੀਮਾਨ ਹੈ ਅਤੇ ਨਿਆਂ ਨੂੰ ਕਾਇਮ ਰੱਖਦਾ ਹੈ, ਨਾ ਕਿ ਕਿਸੇ ਹੋਰ ਤੋਂ ਜੋ ਇਹ ਨਹੀਂ ਕਰ ਸਕਦੇ। ਜਦੋਂ ਸਾਨੂੰ ਹੋਰ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਜਿਵੇਂ ਕਿ ਅਸੀਂ ਉਸ ਦੁਆਰਾ ਕੰਮ ਕਰਨਾ ਜਾਰੀ ਰੱਖਦੇ ਹਾਂ ਜੋ ਯਿਸੂ ਉਸ 12 ਚੇਲਿਆਂ ਨੂੰ ਕਹਿ ਰਿਹਾ ਹੈ ਕਿ ਉਹ ਡਰ ਦੇ ਵਿਸ਼ੇ ਨਾਲ ਜਾਰੀ ਰੱਖਦਾ ਹੈ। ਅਤੇ ਹੁਣ ਇੱਕ ਵਿਪਰੀਤ ਗੱਲ ਜਿਹੜੀ ਹੈ ਜਾਂ ਉਲਟ ਗੱਲ ਯਿਸੂ ਜਿਹੜਾ ਉਹਨਾਂ ਨੂੰ ਪੇਸ਼ ਕਰਦਾ ਹੈ ਕਿ ਇਹ ਉਹਨਾਂ ਲੋਕਾਂ ਵਿੱਚ ਅੰਤਰ ਹੈ ਜੋ ਅਸਥਾਈ ਨੁਕਸਾਨ ਕਰ ਸਕਦੇ ਹਨ, ਅਤੇ ਇੱਕ ਜੋ ਸਦੇਵੀ ਨਿਰਣੇ ਦਾ ਅਭਿਆਸ ਕਰਦਾ ਹੈ। 28ਵੀਂ ਆਇਤ ਦੇਖੋ, ਉਹਨਾਂ ਤੋਂ ਨਾ ਡਰੋ ਜੋ ਸਰੀਰ ਨੂੰ ਮਾਰਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਸਗੋਂ ਉਸ ਤੋਂ ਡਰੋ ਜੋ ਨਰਕ ਵਿੱਚ ਆਤਮਾ ਅਤੇ ਸਰੀਰ ਦੋਵਾਂ ਨੂੰ ਤਬਾਹ ਕਰ ਸਕਦਾ ਹੈ। ਹੁਣ ਇਹ ਦੱਸਣ ਯੋਗ ਹੈ ਕਿ ਯਿਸੂ ਕਿਸ ਦਾ ਜ਼ਿਕਰ ਕਰ ਰਿਹਾ ਹੈ। ਇੱਥੇ ਜਿਹੜੀ ਤੁਸੀਂ ਜਿਹੜਾ ਹਵਾਲਾ ਪੜ੍ਹਦੇ ਹੋ ਅਤੇ ਦੇਖ ਸਕਦੇ ਹੋ ਕਿ ਅਤੇ ਇਸ ਨੂੰ ਦੇਖ ਕੇ ਸੋਚ ਸਕਦੇ ਹੋ ਕਿ ਅੰਤਰ ਉਹਨਾਂ ਲੋਕਾਂ ਵਿੱਚ ਹੈ ਜੋ ਚੇਲਿਆਂ ਨੂੰ ਮਾਰਦੇ ਹਨ ਅਤੇ ਸ਼ੈਤਾਨ ਜੋ ਨਰਕ ਵਿੱਚ ਹੋਣ ਵਾਲਿਆਂ ਨੂੰ ਤਸੀਹੇ ਦੇ ਸਕਦਾ ਹੈ, ਪਰ ਇਹ ਨਹੀਂ ਹੈ ਜੋ ਤੁਸੀਂ ਸੋਚਦੇ ਆ। ਜੋ ਯਿਸੂ ਕਹਿ ਰਿਹਾ ਹੈ, ਯਿਸੂ ਉਹਨਾਂ ਲੋਕਾਂ ਦੀ ਤੁਲਨਾ ਕਰ ਰਿਹਾ ਜੋ ਚੇਲਿਆਂ ਨੂੰ ਮਾਰ ਸਕਦੇ ਹਨ ਪਰ ਸਰਵ ਸ਼ਕਤੀਮਾਨ ਪਰਮੇਸ਼ਵਰ ਨਾਲ ਜੋ ਦੁਸ਼ਟਾਂ ਨੂੰ ਸਜ਼ਾ ਲਈ ਸਦਾ ਲਈ ਸਜ਼ਾ ਦਿੰਦਾ ਹੈ। ਸੋ ਜਿਹੜਾ ਇਹ ਕੰਪੈਰੀਜ਼ਨ ਆ ਜਾਂ ਤੁਲਨਾ ਆ ਉਹ ਸ਼ੈਤਾਨ ਅਤੇ ਲੋਕਾਂ ਦੇ ਵਿੱਚ ਨਹੀਂ ਆ ਪਰ ਲੋਕਾਂ ਅਤੇ ਪਰਮੇਸ਼ੁਰ ਦੇ ਵਿੱਚ ਆ, ਕਿਉਂਕਿ ਜਿਹੜਾ ਪਰਮੇਸ਼ੁਰ ਆ ਉਹ ਨਰਕ ਵਿੱਚ ਆਤਮਾ ਅਤੇ ਸਰੀਰ ਨੂੰ ਤਬਾਹ ਕਰ ਸਕਦਾ ਹੈ। ਹੁਣ ਇਸ ਦੇ ਉਲਟ ਮਾਮਲਾ ਹੈ, ਮੰਨ ਲਓ ਕਿ ਤੁਸੀਂ ਜਿਹੜੀ ਆ ਸਪਾਈਡਰ ਜਾਂ ਮੱਕੜੀਆਂ ਤੋਂ ਡਰਦੇ ਆ, ਜੋ ਕਿ ਇੱਕ ਆਮ ਜਿਹੀ ਗੱਲ ਆ। ਲਗਭਗ 1/3 ਲੋਕਾਂ ਨੂੰ ਜ਼ਾਹਰ ਤੌਰ 'ਤੇ ਮੱਕੜੀਆਂ ਦਾ ਡਰ ਹੈ। ਜਿਹੜੇ ਡਰਦੇ ਆ ਉਹਨਾਂ ਦੇ ਲਈ ਜਿਹਨਾਂ ਡਿਫਰੈਂਟ ਤਰੀਕੇ ਦਾ ਡਰ ਹੁੰਦਾ, ਉਹ ਇੱਕ ਬੇਆਰਾਮੀ ਹੋ ਸਕਦੀ ਆ ਮੱਕੜੀ ਨੂੰ ਦੇਖ ਕੇ ਜਾਂ ਸਪਾਈਡਰ ਨੂੰ ਦੇਖ ਕੇ, ਜਾਂ ਉਹਨਾਂ ਦੇ ਨੇੜੇ ਨਹੀਂ ਰਹਿਣਾ ਚਾਹੁੰਦੇ, ਮੱਕੜੀਆਂ ਦੇ ਕੋਲ ਬਿਲਕੁਲ ਨਹੀਂ ਜਾ ਸਕਦੇ, ਜਾਂ ਉਹਨਾਂ ਨੂੰ ਦੇਖ ਕੇ ਉਹ ਪੈਨਿਕ ਹੋ ਜਾਂਦੇ ਆ ਲੋਕ। ਸੋ ਜਿੱਥੇ ਡਰ ਜਿਹੜਾ ਆ ਉਹ ਬਹੁਤ ਗੰਭੀਰ ਆ, ਪਰ ਅਸਲੀਅਤ ਇਹ ਹੈ ਕਿ ਦੁਨੀਆ ਦੇ ਇਸ ਹਿੱਸੇ ਵਿੱਚ ਜਾਂ UK ਦੇ ਵਿੱਚ ਇੰਨੀਆਂ ਜ਼ਿਆਦਾ ਜਿਹੜੇ ਅਸੀਂ ਸਪਾਈਡਰ ਨਹੀਂ ਦੇਖਦੇ, ਜਾਂ ਮੱਕੜੀਆਂ ਜ਼ਿਆਦਾ ਨੁਕਸਾਨ ਨਹੀਂ ਕਰਦੀਆਂ, ਪਰ ਇਸ ਦੇ ਉਲਟ ਜਦੋਂ ਤੁਸੀਂ ਆਪਣੇ ਆਪ ਨੂੰ ਜੰਗ ਗ੍ਰਸਤ ਦੇਸ਼ ਵਿੱਚ ਪਾਉਂਦੇ ਆ, ਜਿੱਥੇ ਲੜਾਈ ਲੱਗੀ ਹੋਈ ਆ ਉਸ ਦੇਸ਼ ਵਿੱਚ ਪਾਉਂਦੇ ਆ, ਤਾਂ ਬਚਾਅ ਦੇ ਡਰ ਨਾਲ ਅਤੇ ਮੈਂ ਇਸ ਨੂੰ ਮੱਕੜੀਆਂ ਦੇ ਡਰ ਨੂੰ ਖਾਰਜ ਨਾ ਕਰਨ ਲਈ ਲਿਆ ਰਿਹਾ, ਪਰ ਯਿਸੂ ਨੇ ਆਇਤ 28 ਵਿੱਚ ਲਿਆਂਦਾ ਹੈ ਜੋ ਕਿ ਉਲਟ ਨੂੰ ਉਜਾਗਰ ਕਰਦਾ ਹੈ। ਜਦੋਂ ਯਿਸੂ 12 ਨੂੰ ਕਹਿੰਦਾ ਹੈ ਕਿ ਉਹਨਾਂ ਲੋਕਾਂ ਤੋਂ ਨਹੀਂ ਡਰਨਾ ਜੋ ਸਰੀਰ ਨੂੰ ਮਾਰਦੇ ਹਨ, ਪਰ ਇਹ ਕਿਸੇ ਪਲੈਟੋਨਿਕਸ ਜਾਂ ਸਟੋਇਕ ਜਾਂ ਬੋਧੀ ਦੇ ਨਜ਼ਰੀਏ ਤੋਂ ਨਹੀਂ ਕਹਿ ਰਿਹਾ, ਉਹ ਅਜਿਹਾ ਨਹੀਂ ਕਹਿ ਰਿਹਾ ਕਿਉਂਕਿ ਉਹ ਵਿਸ਼ਵਾਸ ਕਰਦਾ ਹੈ ਕਿ ਮੌਤ ਆਪਣੇ ਆਪ ਵਿੱਚ ਚੰਗੀ ਹੈ ਅਤੇ ਸਰੀਰ ਆਪਣੇ ਆਪ ਵਿੱਚ ਬੁਰਾ ਹੈ। ਨਹੀਂ, ਉਹ ਭੌਤਿਕ ਰਚਨਾ ਦੀ ਚੰਗਿਆਈ ਅਤੇ ਜੀਵਨ ਦੀ ਚੰਗਿਆਈ ਨੂੰ ਬਰਕਰਾਰ ਰੱਖਦਾ ਹੈ, ਪਰ ਉਹ ਇਸ ਵਿਪਰੀਤਤਾ ਨੂੰ ਉਜਾਗਰ ਕਰ ਰਿਹਾ ਹੈ। ਜੇਕਰ ਤੁਸੀਂ ਇੱਕ ਮਸੀਹੀ ਹੋ, ਜੇਕਰ ਤੁਸੀਂ ਆਪਣੀ ਮੁਕਤੀ ਲਈ ਯਿਸੂ ਵਿੱਚ ਭਰੋਸਾ ਕੀਤਾ ਹੈ, ਤੁਸੀਂ ਜਾਇਜ਼ ਹੋ, ਤੁਹਾਡੇ ਪਾਪ ਮਾਫ਼ ਹੋ ਗਏ ਹਨ, ਤੁਹਾਨੂੰ ਯਿਸੂ ਦੇ ਕਾਰਨ ਪਰਮੇਸ਼ੁਰ ਦੁਆਰਾ ਸਵੀਕਾਰ ਕੀਤਾ ਗਿਆ ਹੈ ਅਤੇ ਉਸਦੇ ਪਰਿਵਾਰ ਵਿੱਚ ਅਪਣਾਇਆ ਗਿਆ ਹੈ, ਅਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਵਾਂ ਜੀਵਨ ਦਿੱਤਾ ਹੈ, ਅਤੇ ਬਾਈਬਲ ਕਹਿੰਦੀ ਹੈ ਕਿ ਇਸ ਸੰਸਾਰ ਵਿੱਚ ਕੁਝ ਵੀ ਇਸ ਨੂੰ ਬਦਲ ਨਹੀਂ ਸਕਦਾ। ਪੁਲਿਸ ਅਸੂਲ ਇਸ ਗੱਲ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਰੱਖਦਾ ਹੈ ਜਦੋਂ ਉਹ ਕਹਿੰਦਾ ਹੈ ਨਾ ਮੌਤ ਨਾ ਜੀਵਨ ਨਾ ਦੂਤ ਨਾ ਹਾਕਮ ਨਾ ਵਰਤਮਾਨ ਚੀਜ਼ਾਂ ਨਾ ਆਉਣ ਵਾਲੀਆਂ ਚੀਜ਼ਾਂ ਨਾ ਸ਼ਕਤੀਆਂ ਨਾ ਉੱਚਾਈ ਨਾ ਡੂੰਘਾਈ ਨਾ ਹੀ ਸਾਰੀ ਸ੍ਰਿਸ਼ਟੀ ਵਿੱਚ ਹੋਰ ਚੀਜ਼ ਸਾਨੂੰ ਵੱਖ ਕਰੇਗੀ। ਸਾਨੂੰ ਮਸੀਹ ਵਿੱਚ ਸਾਡੇ ਪ੍ਰਭੂ ਵਿੱਚ ਪਰਮੇਸ਼ੁਰ ਦੇ ਪਿਆਰ ਤੋਂ ਕੋਈ ਵੀ ਚੀਜ਼ ਵੱਖ ਨਹੀਂ ਕਰ ਸਕਦੀ ਅਤੇ ਇਸ ਲਈ ਜਦੋਂ ਇੱਕ ਮਸੀਹੀ ਮਾਰਿਆ ਜਾਂਦਾ ਹੈ ਤਾਂ ਇਸ ਵਿੱਚੋਂ ਕੁਝ ਵੀ ਨਹੀਂ ਬਦਲਦਾ। ਤੁਸੀਂ ਮਸੀਹ ਦੀ ਮੌਜੂਦਗੀ ਵਿੱਚ ਹੋ, ਤੁਹਾਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ ਅਤੇ ਤੁਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਵਿੱਚ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਸਾਰੀ ਜ਼ਿੰਦਗੀ ਬਿਤਾਓਗੇ ਅਤੇ ਇਸ ਅਰਥ ਵਿੱਚ ਤੁਹਾਨੂੰ ਉਹਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਜੋ ਸਰੀਰ ਨੂੰ ਮਾਰਦੇ ਹਨ। ਗੌਰ ਕਰੋ ਕਿ ਐਂਬਰੋਜ਼ ਨੇ ਕੀ ਕਿਹਾ, ਚਰਚ ਦੇ ਪਿਤਾਵਾਂ ਵਿੱਚੋਂ ਇੱਕ, ਉਸ ਨੇ ਕਿਹਾ ਅਸੀਂ ਉਸ ਤੋਂ ਨਹੀਂ ਡਰਦੇ ਜੋ ਸਾਡੇ ਕੱਪੜੇ ਉਤਾਰ ਸਕਦਾ ਹੈ, ਅਸੀਂ ਉਸ ਤੋਂ ਨਹੀਂ ਡਰਦੇ ਜੋ ਸਾਡੀ ਜਾਇਦਾਦ ਚੋਰੀ ਕਰ ਸਕਦਾ ਹੈ, ਪਰ ਕੋਈ ਵੀ ਸਾਨੂੰ ਚੋਰੀ ਨਹੀਂ ਕਰ ਸਕਦਾ। ਅਤੇ ਤਰੀਕੇ ਨਾਲ ਕਿ ਤੁਸੀਂ ਜਾਣਦੇ ਹੋ ਕਿ ਇਹਨਾਂ ਆਦਮੀਆਂ ਨੂੰ ਕੀ ਹੋਇਆ ਹੈ ਜਿਨ੍ਹਾਂ ਨਾਲ ਯਿਸੂ ਗੱਲ ਕਰ ਰਿਹਾ ਹੈ। ਜੇ ਅਸੀਂ ਯਹੂਦਾ ਨੂੰ ਪਾਸੇ ਰੱਖਦੇ ਹਾਂ ਤਾਂ ਉਹਨਾਂ ਵਿੱਚੋਂ ਲਗਭਗ ਹਰ ਇੱਕ ਨੂੰ ਜਾਂ ਹਰ ਇੱਕ ਚੇਲੇ ਨੂੰ ਹਿੰਸਕ ਢੰਗ ਨਾਲ ਮਾਰਿਆ ਗਿਆ ਕਿਉਂਕਿ ਉਹ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਕੰਮ ਪ੍ਰਤੀ ਵਫ਼ਾਦਾਰ ਸਨ। ਅਤੇ ਤੁਸੀਂ ਇਸ ਦੀ ਸ਼ੁਰੂਆਤ ਬਾਰੇ ਰਸੂਲਾਂ ਦੀ ਕਿਤਾਬ ਵਿੱਚ ਪੜ੍ਹ ਸਕਦੇ ਹੋ। ਅਤੇ ਫਿਰ ਅਸੀਂ ਇੱਕ ਪੂਰੀ ਤਸਵੀਰ ਪ੍ਰਾਪਤ ਕਰਨ ਲਈ ਪਰੰਪਰਾ 'ਤੇ ਭਰੋਸਾ ਕਰਦੇ ਹਾਂ, ਪਰ ਇਹਨਾਂ ਆਦਮੀਆਂ ਨੂੰ ਉਹਨਾਂ ਲੋਕਾਂ ਤੋਂ ਨਾ ਡਰਨ ਦਾ ਸੱਦਾ ਦਿੱਤਾ ਜੋ ਲਾਸ਼ ਨੂੰ ਮਾਰ ਸਕਦੇ ਹਨ ਜਾਂ ਸਰੀਰ ਨੂੰ ਮਾਰ ਸਕਦੇ ਹਨ, ਉਹਨਾਂ ਤੋਂ ਨਾ ਡਰਨ ਦਾ ਜਿਹੜਾ ਨਾ ਡਰਨ ਲਈ ਕਿਹਾ ਗਿਆ। ਇਸ ਦੀ ਬਜਾਏ ਉਹ ਪਰਮੇਸ਼ੁਰ ਤੋਂ ਡਰਦੇ ਸਨ ਜੋ ਨਰਕ ਵਿੱਚ ਸਦੀਵਤਾ ਲਈ ਸਰੀਰ ਅਤੇ ਆਤਮਾ ਨੂੰ ਤਬਾਹ ਕਰ ਸਕੇ ਦੇਵੇਗਾ। ਇਹ ਹੈ ਕਿ ਸਾਡਾ ਵਿਸ਼ਵਾਸ ਦਾ ਬਿਆਨ ਇਸ ਨੂੰ ਕਿਵੇਂ ਰੱਖਦਾ ਹੈ। ਅਸੀਂ ਸਾਰੀ ਮਨੁੱਖ ਜਾਤੀ ਦੇ ਅੰਤਮ ਨਿਰਣੇ ਵਿੱਚ ਵਿਸ਼ਵਾਸ ਕਰਦੇ ਹਾਂ। ਵਿਕਟ ਦੇ ਚਤਨ ਸਦੀਵੀ ਸਦਾ ਜੋ ਬਿਨਾਂ ਪਛਤਾਵਾ ਮਰਦੇ ਹਨ, ਇਹ ਸ਼ੈਤਾਨ ਦਾ ਗੁੱਸਾ ਨਹੀਂ ਹੈ, ਇਹ ਪਰਮੇਸ਼ੁਰ ਦਾ ਬਿਲਕੁਲ ਸਹੀ ਗੁੱਸਾ ਹੈ। ਅਤੇ ਪੂਰੀ ਬਾਈਬਲ ਵਿੱਚ ਪ੍ਰਭੂ ਦੇ ਡਰ ਉੱਤੇ ਤੁਹਾਡਾ ਜ਼ੋਰ ਹੈ। ਬਾਈਬਲ ਵਿੱਚ ਬਹੁਤ ਸਾਰੀ ਜਗ੍ਹਾ ਦੇ ਉੱਤੇ ਸਾਨੂੰ ਡਰ ਬਾਰੇ ਦੱਸਿਆ ਗਿਆ, ਲਿਖਿਆ ਕਿ ਇੱਕ ਜਗ੍ਹਾ ਲਿਖਿਆ ਹੈ ਕਿ ਪ੍ਰਭੂ ਦਾ ਡਰ ਗਿਆਨ ਦੀ ਸ਼ੁਰੂਆਤ ਹੈ, ਫਿਰ ਪ੍ਰਭੂ ਦਾ ਡਰ ਬੁੱਧੀ ਦੀ ਸ਼ੁਰੂਆਤ ਹੈ। ਅਤੇ ਇੱਥੇ ਇਹ ਗੱਲ ਇਹ ਨਹੀਂ ਹੈ ਕਿ ਅਸੀਂ ਰੱਬ ਤੋਂ ਉਸੇ ਤਰ੍ਹਾਂ ਡਰਦੇ ਹਾਂ ਜਿਸ ਤਰ੍ਹਾਂ ਮੱਕੜੀਆਂ ਤੋਂ ਡਰਦੇ ਹਾਂ ਜਾਂ ਯੁੱਧ ਖੇਤਰ ਵਿੱਚ ਲੋਕਾਂ ਤੋਂ ਡਰਦੇ ਹਾਂ ਜੋ ਤੁਹਾਨੂੰ ਮਾਰਨਾ ਚਾਹੁੰਦੇ ਹਨ, ਪਰ ਗੱਲ ਇਹ ਹੈ ਕਿ ਅਸੀਂ ਪਛਾਣਦੇ ਹਾਂ ਕਿ ਪਰਮੇਸ਼ੁਰ ਕੌਣ ਆ, ਇਹ ਕਿ ਅਸੀਂ ਸਹੀ ਢੰਗ ਨਾਲ ਜਵਾਬ ਦਿੰਦੇ ਹਾਂ। ਇਸ ਲਈ ਉਹਨਾਂ ਲੋਕਾਂ ਤੋਂ ਨਾ ਡਰੋ ਜੋ ਸਰੀਰ ਨੂੰ ਮਾਰ ਸਕਦੇ ਹਨ, ਪਰ ਪਰਮੇਸ਼ੁਰ ਤੋਂ ਡਰੋ ਜੋ ਸਰਵ ਸ਼ਕਤੀਮਾਨ ਹੈ ਅਤੇ ਨਿਆਂ ਨੂੰ ਕਾਇਮ ਰੱਖਦਾ ਹੈ। ਹੁਣ ਅੱਜ ਸਵੇਰੇ ਅਸੀਂ ਆਖਰੀ ਬਿੰਦੂ 'ਤੇ ਜਾਂ ਗੱਲ 'ਤੇ ਹਾਂ। ਰੱਬ ਤੋਂ ਡਰੋ ਜੋ ਤੁਹਾਡੀ ਪਰਵਾਹ ਕਰਦਾ ਅਤੇ ਤੁਹਾਨੂੰ ਸੰਭਾਲਦਾ ਆ। ਯਿਸੂ ਨੇ 20ਵੀਂ ਆਇਤ ਵਿੱਚ ਪੁੱਛਣਾ ਜਾਰੀ ਰੱਖਿਆ ਕਿ ਯਿਸੂ ਸਵਾਲ ਕਰਦਾ ਕਿ ਇੱਕ ਪੈਸੇ ਲਈ ਦੋ ਚਿੜੀਆਂ ਨਹੀਂ ਵਿਕਦੀਆਂ। ਇੱਥੇ ਇੱਕ ਪੈਸਾ ਉਪਲਬਧ ਜਿਹੜਾ ਆ ਉਹ ਸਭ ਤੋਂ ਛੋਟਾ ਸਿੱਕਾ ਆ ਅਤੇ ਇੱਕ ਚਿੜੀ ਸਭ ਤੋਂ ਸਸਤਾ ਮੀਟ ਆ ਜੋ ਤੁਸੀਂ ਖਰੀਦ ਸਕਦੇ ਆ। ਇਹ ਗਰੀਬਾਂ ਦਾ ਭੋਜਨ ਆ, ਚਿੜੀ ਦਾ ਮੀਟ। ਅਤੇ ਬੇਸ਼ੱਕ ਚਿੜੀ ਵਿੱਚ ਬਹੁਤ ਜ਼ਿਆਦਾ ਮਾਸ ਨਹੀਂ ਹੁੰਦਾ, ਇਸ ਲਈ ਅਮੀਰ ਲੋਕ ਉਹਨਾਂ ਨੂੰ ਭੋਜਨ ਦੇ ਵਿਕਲਪ ਵਜੋਂ ਨਫ਼ਰਤ ਕਰਦੇ ਆ। ਸੋ ਜਿਹੜੇ ਅਮੀਰ ਲੋਕ ਉਹ ਚਿੜੀਆਂ ਨੂੰ ਨਫ਼ਰਤ ਕਰਦੇ ਆ ਇਹਦਾ ਉਹਨਾਂ ਦਾ ਮੀਟ ਖਾਣਾ। ਚਿੜੀਆਂ ਸਿਰਫ ਇੱਕ ਨਿੱਕੇ ਨਿੱਕੇ ਪੰਛੀ ਹਨ, ਅਤੇ ਫਿਰ ਵੀ ਬਾਕੀ ਦੀ 20ਵੀਂ ਆਇਤ ਦੇਖੋ, ਅਤੇ ਫਿਰ ਵੀ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਤੋਂ ਬਿਨਾਂ ਜ਼ਮੀਨ ਉੱਤੇ ਨਹੀਂ ਡਿੱਗੇਗਾ ਜਾਂ ਪਿਤਾ ਦੀ ਮਰਜ਼ੀ ਤੋਂ ਬਿਨਾਂ ਨਹੀਂ ਡਿੱਗੇਗਾ। ਇਹ ਸਾਰੀ ਸ੍ਰਿਸ਼ਟੀ ਉੱਤੇ ਪਰਮਾਤਮਾ ਦੀ ਪ੍ਰਾਚੀਨ ਦੇਖਭਾਲ ਦੀ ਗੱਲ ਹੈ, ਪਰ ਇਹ ਇੱਕ ਪ੍ਰਭਾਵ ਵੀ ਸਥਾਪਿਤ ਕਰਦਾ ਹੈ। ਜੇ ਰੱਬ ਚਿੜੀਆਂ ਦੀ ਪਰਵਾਹ ਕਰਦਾ ਤਾਂ ਕੀ ਉਹ ਆਪਣੀ ਰਚਨਾ ਦੇ ਸਿਖਰ ਦੀ ਪਰਵਾਹ ਨਹੀਂ ਕਰੇਗਾ? ਪਰਮੇਸ਼ੁਰ ਦੇ ਸਰੂਪ ਵਿੱਚ ਬਣਾਏ ਗਏ ਮਰਦ ਅਤੇ ਔਰਤਾਂ, ਇਹ ਯਕੀਨਨ ਸੱਚ ਹੈ। ਤੁਹਾਡੇ ਵਾਲਾਂ ਬਾਰੇ ਕੀ? ਆਇਤ 30, ਪਰ ਤੇਰੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ।
ਹੁਣ ਹਰ ਰੋਜ਼ ਤੁਹਾਡੇ ਵਾਲ ਝੜਦੇ ਹਨ, ਕੁਝ ਲੋਕਾਂ ਦੇ ਵਾਲ ਜ਼ਿਆਦਾ ਝੜਦੇ, ਕੁਝ ਦੇ ਘੱਟ। ਇਹ ਮਾਮੂਲੀ ਜੀ ਗੱਲ ਜਾਪਦੀ ਆ। ਉਹ ਵਾਲ ਜੋ ਤੁਸੀਂ ਕੱਟ ਸਕਦੇ ਆ ਜਾਂ ਕਟਵਾ ਸਕਦੇ ਆ, ਉਹ ਸਾਰੇ ਗਿਣੇ ਹੋਏ ਹਨ। ਤੇਰੇ ਵਾਲ ਵੀ ਰੱਬ ਦੀ ਸਰਪ੍ਰਸਤੀ ਹੇਠ ਹਨ। ਅਤੇ ਯਿਸੂ ਨੇ 31ਵੀਂ ਆਇਤ ਵਿੱਚ ਇਹ ਸਪੱਸ਼ਟ ਕੀਤਾ, ਇਸ ਲਈ ਨਾ ਡਰੋ, ਤੁਸੀਂ ਬਹੁਤ ਸਾਰੀਆਂ ਚਿੜੀਆਂ ਨਾਲੋਂ ਵਧੇਰੇ ਕੀਮਤੀ ਹੋ। ਯਿਸੂ ਆਪਣੇ ਚੇਲਿਆਂ ਨੂੰ ਦੱਸ ਰਿਹਾ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿੱਚ ਕਿੰਨੇ ਕੀਮਤੀ ਹਨ। ਉਹ ਉਸਦੇ ਚਿੱਤਰ ਵਿੱਚ ਬਣਾਏ ਗਏ ਆਦਮੀ ਹਨ। ਪਰ ਹੋਰ ਵੀ ਹੈ, ਅਤੇ ਆਓ ਦੁਬਾਰਾ ਯਹੂਦਾ ਨੂੰ ਪਾਸੇ ਕਰੀਏ। ਪਰ ਇਹ ਉਹ ਆਦਮੀ ਹਨ ਜਿਨ੍ਹਾਂ ਲਈ ਮਸੀਹ ਮਰੇਗਾ। ਉਹ ਸੰਸਾਰ ਦੀ ਨੀਂਹ ਤੋਂ ਪਹਿਲਾਂ ਚੁਣੇ ਹੋਏ ਹਨ। ਉਹ ਮਸੀਹ ਦੇ ਕਾਰਨ ਡੂੰਘੇ ਪਿਆਰ ਅਤੇ ਸਵੀਕਾਰ ਕੀਤੇ ਜਾਂਦੇ ਹਨ, ਅਤੇ ਉਹਨਾਂ ਦੇ ਪਾਪਾਂ ਨੂੰ ਮਾਫ਼ ਕਰਦੇ ਹਨ। ਅਤੇ ਇਹ ਦਿੱਤਾ ਗਿਆ ਹੈ ਕਿ ਉਹ ਪਰਮੇਸ਼ੁਰ ਲਈ ਕਿੰਨੇ ਕੀਮਤੀ ਹਨ। ਪਰਮੇਸ਼ੁਰ ਉਹਨਾਂ ਦੀ ਦੇਖਭਾਲ ਕਰੇਗਾ। ਮੇਰਾ ਬੇਟਾ 2 ਸਾਲ ਦਾ ਹੈ, ਉਹ ਬਹੁਤਾ ਨਹੀਂ ਜਾਣਦਾ। ਉਹ ਦੂਜੇ ਲੋਕਾਂ ਦੇ ਆਲੇ ਦੁਆਲੇ ਸ਼ਰਮਿੰਦਾ ਹੋ ਜਾਂਦਾ ਹੈ, ਅਤੇ ਜਦੋਂ ਉਹ ਆਰਾਮ ਦੀ ਤਲਾਸ਼ ਕਰ ਰਿਹਾ ਹੁੰਦਾ ਤਾਂ ਉਹ ਮੇਰੇ ਕੋਲ ਆਉਂਦਾ ਹੈ, ਜਾਂ ਉਹ ਮਨੇਟ ਨੂੰ ਜਾਂਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਅਸੀਂ ਉਸਦੀ ਪਰਵਾਹ ਕਰਦੇ ਹਾਂ, ਕਿਉਂਕਿ ਉਹ ਜਾਣਦਾ ਹੈ ਕਿ ਉਹ ਸਾਡੇ ਲਈ ਅਨਮੋਲ ਹੈ। ਅਤੇ ਉਸੇ ਤਰ੍ਹਾਂ ਜਿਉਂਦੇ ਪਰਮੇਸ਼ੁਰ ਦਾ ਹਰ ਪੁੱਤਰ ਜਾਂ ਧੀ ਉਸ ਲਈ ਕੀਮਤੀ ਹੈ, ਅਤੇ ਇਸ ਲਈ ਅਸੀਂ ਜਾਣਦੇ ਹਾਂ ਕਿ ਉਹ ਸਾਡੀ ਦੇਖਭਾਲ ਕਰੇਗਾ। ਉਸ ਦੀ ਮਰਜ਼ੀ ਤੋਂ ਬਿਨਾਂ ਤੁਹਾਡੇ ਨਾਲ ਕੁਝ ਨਹੀਂ ਹੋ ਸਕਦਾ। ਜਿਸ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਨਾਲ ਕੁਝ ਵੀ ਬੁਰਾ ਨਹੀਂ ਹੋਵੇਗਾ। ਦੁਬਾਰਾ ਸੋਚੋ ਕਿ ਰਸੂਲਾਂ ਦਾ ਪ੍ਰਦਰਸ਼ਨ ਕਿਵੇਂ ਹੋਇਆ, ਅਤੇ ਇਸ ਗੱਲ 'ਤੇ ਵਿਚਾਰ ਕਰੋ ਕਿ ਡੀ ਏ ਕਾਰਸਨ ਇਸ ਬਿੰਦੂ 'ਤੇ ਕੀ ਕਹਿੰਦਾ ਹੈ। ਉਹ ਕਹਿੰਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਜਾਂ ਸਾਨੂੰ ਅਤਿਆਚਾਰ ਅਤੇ ਮੁਸ਼ਕਲਾਂ ਤੋਂ ਦੂਰ ਰੱਖਣ ਲਈ ਪਰਮੇਸ਼ੁਰ ਦੀ ਪ੍ਰਭੂ ਸੱਤਾ 'ਤੇ ਭਰੋਸਾ ਕਰ ਸਕਦੇ ਹਾਂ। ਆਖਿਰਕਾਰ ਯਿਸੂ ਨੇ ਸਾਨੂੰ ਹੁਣੇ ਦੱਸਿਆ ਕਿ ਸਾਨੂੰ ਕੁਝ ਵਿਰੋਧਾਂ ਦਾ ਸਾਹਮਣਾ ਕਰਨ ਦੀ ਉਮੀਦ ਕਰਨੀ ਚਾਹੀਦੀ ਹੈ। ਪਰਮੇਸ਼ੁਰ ਦੀ ਪ੍ਰਭੂ ਸੱਤਾ ਦੀ ਅਪੀਲ ਨੂੰ ਉਤਸ਼ਾਹਿਤ ਕਰਨਾ ਨਹੀਂ ਹੈ। ਉਮੀਦ ਹੈ ਕਿ ਅਸੀਂ ਸਾਰੀਆਂ ਮੁਸ਼ਕਲਾਂ ਤੋਂ ਬਚ ਜਾਵਾਂਗੇ, ਪਰ ਵਿਸ਼ਵਾਸ ਪੈਦਾ ਕਰਨ ਲਈ ਕਿ ਜਦੋਂ ਉਹ ਮੁਸ਼ਕਲਾਂ ਆਉਂਦੀਆਂ ਹਨ ਤਾਂ ਕਿ ਉਹ ਸਾਨੂੰ ਛੱਡੇਗਾ ਨਹੀਂ ਜਾਂ ਅਸੀਂ ਛੱਡੇ ਨਹੀਂ ਜਾਵਾਂਗੇ। ਤਾਂ ਫਿਰ ਇਹ ਸਾਡਾ ਹੌਂਸਲਾ ਹੈ, ਉਹ ਰੱਬ ਸਾਡੀ ਪਰਵਾਹ ਕਰੇਗਾ। ਕਿ ਅਸੀਂ ਕਦੇ ਸੋਚਿਆ ਹੈ ਕਿ ਪ੍ਰਕਾਸ਼ ਦੀ ਪੋਥੀ ਵਿੱਚ 2 ਗਵਾਹ ਦੀ ਤਸਵੀਰ ਕਿੰਨੀ ਸ਼ਕਤੀਸ਼ਾਲੀ ਹੈ? ਉਹ ਅਤਿਆਚਾਰ ਦਾ ਸਾਹਮਣਾ ਕਰਨਗੇ ਅਤੇ ਉਹ ਮਰ ਜਾਣਗੇ, ਪਰ ਸਿਰਫ 1 ਵਾਰ ਹੀ ਉਹਨਾਂ ਨੇ ਆਪਣੀ ਗਵਾਹੀ ਪੂਰੀ ਕੀਤੀ ਹੈ। ਪਰਮਾਤਮਾ ਸਾਡੀ ਦੇਖਭਾਲ ਕਰਦਾ ਹੈ ਅਤੇ ਸੰਭਾਲਦਾ ਹੈ, ਅਤੇ ਉਸ ਤੋਂ ਇਲਾਵਾ ਸਾਡੇ ਨਾਲ ਕੁਝ ਵੀ ਅਜਿਹਾ ਨਹੀਂ ਹੁੰਦਾ ਜੋ ਚੰਗਾ ਜਾਂ ਮਾੜਾ ਹੋਵੇ। ਅਤੇ ਕਿਉਂਕਿ ਸਾਨੂੰ ਇਹ ਨਿਸ਼ਚਿਤਤਾ ਹੈ ਕਿ ਪਰਮੇਸ਼ੁਰ ਕੌਣ ਹੈ ਅਤੇ ਉਹ ਸਾਡੀ ਦੇਖਭਾਲ ਕਿਵੇਂ ਕਰਦਾ ਹੈ, ਅਤੇ ਅਸੀਂ ਉਸ ਕੰਮ ਬਾਰੇ ਦੇ ਗੱਲ ਕਰ ਸਕਦੇ ਹਾਂ ਜੋ ਉਸਨੇ ਸਾਨੂੰ ਆਪਣੇ ਚਰਚ ਵਜੋਂ ਦਿੱਤਾ ਹੈ। ਅਸੀਂ ਦੇਖਿਆ ਹੈ ਕਿ ਕਿਵੇਂ ਯਿਸੂ ਆਪਣੇ ਰਸੂਲਾਂ ਨੂੰ ਅਤੇ ਅੱਜ ਸਾਨੂੰ ਉਸ ਦੇ ਪਿੱਛੇ ਚੱਲਣ ਵਿੱਚ ਦ੍ਰਿੜ ਰਹਿਣ ਲਈ ਉਤਸ਼ਾਹਿਤ ਕਰਦਾ ਹੈ ਅਤੇ ਮਿਸ਼ਨ ਵਿੱਚ ਸ਼ਾਮਲ ਹੋਣ ਲਈ, ਭਾਵੇਂ ਇਹ ਮੁਸ਼ਕਲ ਹੋਵੇ। ਯਿਸੂ ਸਾਨੂੰ ਬਦਨਾਮ ਹੋਣ ਦੀ ਉਮੀਦ ਕਰਨ ਲਈ ਕਹਿੰਦਾ ਹੈ। ਉਹ ਸਾਨੂੰ ਕਹਿੰਦਾ ਹੈ ਕਿ ਡਰੋ ਨਾ, ਕਿਉਂਕਿ ਨਿਆਂ ਆ ਰਿਹਾ ਹੈ। ਉਹ ਸਾਨੂੰ ਮਨੁੱਖ ਦੀ ਬਜਾਏ ਰੱਬ ਤੋਂ ਡਰਨ ਲਈ ਕਹਿੰਦਾ ਹੈ, ਕਿਉਂਕਿ ਮਨੁੱਖ ਜੋ ਵੀ ਕਰ ਸਕਦਾ ਹੈ ਉਹ ਸਰੀਰ ਨੂੰ ਮਾਰ ਸਕਦਾ ਹੈ, ਅਤੇ ਉਸ ਤੋਂ ਸਾਨੂੰ ਡਰਨਾ ਨਹੀਂ ਦੱਸਦਾ। ਅਤੇ ਇਹ ਜਾਣਨਾ ਚੰਗਾ ਹੈ ਕਿ ਉਮੀਦ ਕਰਨੀ ਹੈ, ਪਰ ਸਭ ਤੋਂ ਵੱਧ ਕਿ ਇੱਕ ਚੰਗੀ ਸਮਝ ਹੈ ਕਿ ਪਰਮੇਸ਼ੁਰ ਕੌਣ ਆ, ਪਰਮੇਸ਼ੁਰ ਕਿਹੋ ਜਿਹਾ ਹੈ, ਅਤੇ ਜੋ ਸਾਨੂੰ ਸਾਡੇ ਕੰਮ ਵਿੱਚ ਉਤਸ਼ਾਹਿਤ ਕਰੇਗਾ। ਧਰਮ ਸ਼ਾਸਤਰ ਜਾਂ ਬਾਈਬਲ ਨੂੰ ਜਾਣਨਾ ਚੰਗਾ ਹੈ, ਪਰ ਇਹ ਜਾਣਨਾ ਵੀ ਚੰਗਾ ਹੈ ਕਿ ਤੁਸੀਂ ਪਰਮੇਸ਼ੁਰ ਨਾਲ ਕਿਵੇਂ ਸੰਬੰਧ ਰੱਖਦੇ ਹੋ। ਇੱਥੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਵਿੱਚ ਇਹ ਸਾਡੇ ਹਵਾਲੇ ਵਿੱਚ ਅਨਪੈਕ ਜਾਂ ਉਜਾਗਰ ਕੀਤਾ ਗਿਆ ਹੈ। ਜੋ ਮੈਂ ਅੱਗੇ ਕਹਿੰਦਾ ਹਾਂ ਉਹ ਰਸੂਲਾਂ ਲਈ ਸੱਚ ਹੈ, ਪਰ ਇਹ ਤੁਹਾਡੇ ਲਈ ਵੀ ਸੱਚ ਹੈ ਜੇਕਰ ਤੁਸੀਂ ਇੱਕ ਮਸੀਹੀ ਹੋ, ਤੁਸੀਂ ਯਿਸੂ ਮਸੀਹ ਦੇ ਚੇਲੇ ਹੋ। ਕੋਈ ਵੀ ਜੋ ਉਸਦਾ ਪਾਲਣ ਕਰਦਾ ਹੈ, ਕੋਈ ਵਿਅਕਤੀ ਜਿਸ ਨੂੰ ਉਸਦੀ ਆਤਮਾ ਦੁਆਰਾ ਵੱਧ ਤੋਂ ਵੱਧ ਉਸਦੇ ਵਰਗੇ ਬਣਨ ਲਈ ਬੁਲਾਇਆ ਜਾਂਦਾ ਹੈ, ਤੁਸੀਂ ਮਸੀਹ ਦੇ ਸੇਵਕ ਹੋ। ਜੋ ਉਸਦਾ ਹੈ ਅਸੀਂ ਇਹਨਾਂ ਦੋਹਾਂ ਨੂੰ 24 ਅਤੇ 25 ਆਇਤ ਵਿੱਚ ਦੇਖਦੇ ਹਾਂ। ਸਾਡੇ ਹਵਾਲੇ ਦੇ ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਪਰਮੇਸ਼ੁਰ ਲਈ ਕੀਮਤੀ ਅਤੇ ਅਨਮੋਲ ਹਾਂ, ਅਤੇ ਆਇਤ 29 ਵਿੱਚ ਸਾਡੇ ਕੋਲ ਸ਼ਾਨਦਾਰ ਅਸਲੀਅਤ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। ਵੇਖੋ ਪਿਤਾ ਨੇ ਸਾਨੂੰ ਕਿਹੋ ਜਿਹਾ ਪਿਆਰ ਦਿੱਤਾ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਕਹਾਈਏ, ਅਤੇ ਅਸੀਂ ਕਿਸ ਤਰ੍ਹਾਂ ਦੇ ਹਾਂ। ਅਜਿਹੀਆਂ ਐਪਲੀਕੇਸ਼ਨਾਂ ਹਨ ਜੋ ਇਸ ਪੂਰੇ ਹਿੱਸੇ ਨੂੰ ਚਲਾਉਂਦੀਆਂ ਹਨ, ਜੋ ਅਧਿਆਇ 9 ਦੇ ਅੰਤ ਤੋਂ ਸ਼ੁਰੂ ਹੁੰਦੀਆਂ ਹਨ। ਅਸੀਂ ਪਾਦਰੀ ਐਲਨ ਅਤੇ ਪਾਦਰੀ ਪੀਟਰ ਨੂੰ ਪਿਛਲੇ 2 ਐਤਵਾਰਾਂ ਦੀ ਪੂਰੀ ਐਤਵਾਰਾਂ ਦੀ ਰੂਪਰੇਖਾ ਸੁਣਦੇ ਹੋਏ ਸੁਣਿਆ ਅਸੀਂ ਗੁਆਚੇ ਲੋਕਾਂ ਦੀ ਦੇਖਭਾਲ ਕਰਨ ਦੀ ਲੋੜ ਬਾਰੇ ਸੁਣਿਆ। ਅਸੀਂ ਸੁਣਿਆ ਕਿ ਸਾਨੂੰ ਮਜ਼ਦੂਰਾਂ ਲਈ ਪ੍ਰਾਰਥਨਾ ਦੀ ਲੋੜ ਹੈ ਜਾਂ ਕਾਮਿਆਂ ਲਈ ਪ੍ਰਾਰਥਨਾ ਦੀ ਲੋੜ ਹੈ। ਅਸੀਂ ਗਿਆਨ ਦੀ ਲੋੜ ਬਾਰੇ ਸੁਣਿਆ, ਅਤੇ ਹੋ ਸਕਦਾ ਹੈ ਕਿ ਅਸੀਂ ਵਿਦੇਸ਼ੀ ਥਾਵਾਂ 'ਤੇ ਜਾਣਾ ਹੋਵੇ, ਪਰ ਯਕੀਨਨ ਇਹ ਯੇਸੂ ਨੂੰ ਜਾਣਿਆ ਜਾਂਦਾ ਹੈ ਜਿੱਥੇ ਅਸੀਂ ਹਾਂ। ਅਤੇ ਜੋ ਅਸੀਂ 24 ਅਤੇ 31 ਆਇਤਾਂ ਵਿੱਚ ਦੇਖਦੇ ਹਾਂ ਉਹ ਉਸ ਕੰਮ ਵਿੱਚ ਸ਼ਾਮਿਲ ਹੋਣ ਲਈ ਉਤਸ਼ਾਹ ਹੈ, ਅਤੇ ਜੋ ਮੈਂ ਤੁਹਾਨੂੰ ਦੇਖਣਾ ਚਾਹੁੰਦਾ ਹਾਂ ਜਦੋਂ ਤੁਸੀਂ ਜਾਂ ਅਸੀਂ ਇਸ ਉਪਦੇਸ਼ ਨੂੰ ਨੇੜੇ ਲਿਆਉਂਦੇ ਹਾਂ ਉਹ ਇਹ ਹੈ ਕਿ ਅਸੀਂ ਇਹ ਈਸਾਈ ਹੋਣ ਦੇ ਯੋਗ ਬਿੰਦੂ ਤੋਂ ਕਰਦੇ ਹਾਂ, ਕਿਉਂਕਿ ਅਸੀਂ ਈਸਾਈ ਹਾਂ, ਇਸ ਲਈ ਅਸੀਂ ਕਰਦੇ ਹਾਂ। ਤੁਸੀਂ ਉਸ ਲਈ ਕੀਮਤੀ ਹੋ, ਤੁਸੀਂ ਉਸਦੇ ਬੱਚੇ ਹੋ, ਤੁਸੀਂ ਅਤੇ ਯਿਸੂ ਤੁਹਾਡੇ ਲਈ ਮਰਿਆ। ਮਸੀਹ ਦਾ ਕੰਮ ਸਿਰਫ ਉਸਦੇ ਸੰਦੇਸ਼ ਦੇ ਕੇਂਦਰ ਵਿੱਚ ਨਹੀਂ ਹੈ ਜਿਸਦਾ ਅਸੀਂ ਐਲਾਨ ਕਰਦੇ ਹਾਂ, ਬਲਕਿ ਇਹ ਉਹ ਹੈ ਜੋ ਸਾਡੇ ਘੋਸ਼ਣਾ ਨੂੰ ਉਤਸ਼ਾਹਿਤ ਕਰਦਾ ਹੈ, ਅਤੇ ਰਸੂਲ ਸਿਰਫ ਇਸ ਦੀ ਉਡੀਕ ਕਰ ਸਕਦੇ ਹਨ। ਅਤੇ ਜਿਵੇਂ ਤੁਸੀਂ ਇਸ ਅੰਜੀਲ ਦਾ ਬਾਕੀ ਹਿੱਸਾ ਪੜ੍ਹਦੇ ਹੋ, ਤੁਸੀਂ ਦੇਖਦੇ ਹੋ ਕਿ ਇਹ ਉਹਨਾਂ ਲਈ ਕਿੰਨਾ ਔਖਾ ਸੀ, ਪਰ ਅਸੀਂ ਜਾਣਦੇ ਹਾਂ ਕਿ ਯਿਸੂ ਨੇ ਆਪਣੇ ਲੋਕਾਂ ਲਈ ਕੀ ਕੀਤਾ ਹੈ। ਅਸੀਂ ਕਿਰਪਾ ਨੂੰ ਸਮਝਦੇ ਹਾਂ, ਬਿਲਕੁਲ ਨਹੀਂ ਪਰ ਕਾਫ਼ੀ। ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਇਸ ਗੱਲ ਦੀ ਪੂਰੀ ਸਮਝ ਨਾਲ, ਨਹੀਂ ਕਿ ਯਿਸੂ ਨੇ ਸਾਡੇ ਲਈ ਕੀ ਕੀਤਾ ਹੈ, ਪਰ ਯਿਸੂ ਮਸੀਹ ਦੇ ਸੰਪੂਰਨ ਕੰਮ ਦੀ ਇੱਕ ਸਧਾਰਨ ਅਤੇ ਭਰੋਸੇਮੰਦ ਸਮਝਦਾਨ ਨਾਲ, ਤਾਂ ਜੋ ਅਸੀਂ ਇੱਕ ਰਾਜੇ ਦੇ ਸੰਦੇਸ਼ ਦਾ ਐਲਾਨ ਕਰ ਸਕੀਏ ਜੋ ਜਿਉਂਦਾ ਅਤੇ ਮਰਿਆ ਅਤੇ ਦੁਬਾਰਾ ਜੀ ਉੱਠਿਆ, ਤਾਂ ਜੋ ਪਾਪੀਆਂ ਨੂੰ ਸਦੀਪਕ ਜੀਵਨ ਮਿਲ ਸਕੇ। ਸਾਡੇ ਲਈ ਉਸ ਦੀ ਕਿਰਪਾ ਅਤੇ ਪਿਆਰ ਉਸ ਦੇ ਰਾਜ ਦੀ ਸਾਡੀ ਘੋਸ਼ਣਾ ਨੂੰ ਵਧਾਵੇ। ਆਮੀਨ।